ਅਰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਰਹਿਮਤ ਤੇ ਬਖਸ਼ਿਸ਼ ਨਾਲ ਆਪਾਂ ਹਮੇਸ਼ਾ ਹੀ ਮਰਤਬੇੜੇ ਦੇ ਜੀਵਨ ਵਿੱਚ ਗੁਰਬਾਣੀ ਸ਼ੁਰੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸ਼ੁਰੂ ਸਤਿਗੁਰੂ ਸਾਹਿਬ ਜੀ ਦਾ ਸ਼ਿੰਗਾਰ ਕਰਦੇ ਹੋਏ ਸੰਗਤ ਰੂਪ ਜੁੜ ਕੇ ਗੁਰਬਾਣੀ ਦੁਆਰਾ ਗੁਰਮਤਿ ਵਿਚਾਰਾਂ ਕਰਦੇ ਹਾਂ। ਅੱਜ ਵੀ ਗੁਰਮਤਿ ਵਿਚਾਰਾਂ ਕਰਕੇ ਲਾਭ ਲੈਣ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵੀ ਸਤਿਗੁਰੂ ਸਾਹਿਬ ਜੀ ਦੀ ਚਰਨ ਛਰਨ ਵਿੱਚ ਜੁੜ ਬੈਠੇ ਹਾਂ। ਗੁਰਬਾਣੀ ਦੇ ਕੀਰਤਨ ਦੀ ਸਮਾਪਤੀ ਹੋਈ ਹੈ, ਉਪਰੰਤ ਭਗਤ ਨਾ ਜੀ ਦੀ ਪਾਵਨ ਰਸਨਾ ਤੋਂ ਜੋ ਇਹ ਤਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਹੋਇਆ ਹੋਇਆ ਹੈ, ਉਸਦਾ ਪਾਠ ਹੁਕਮ ਨਵੇਂ ਰੂਪ ਵਿੱਚ ਆਪਾਂ ਰਲ ਮਿਲ ਕੇ ਸੁਣਿਆ ਹੈ। ਇਸ ਸ਼ਬਦ ਦੀ ਵਿਚਾਰ ਕਰਕੇ ਭਗਤ ਨਾ ਜੀ ਦੇ ਜੋ ਆਪਣੇ ਅੰਦਰ ਸੋ ਖਿਆਲ ਨੇ ਭਗਤੀ ਲਈ ਕੋਈ ਜਾਚਨਾ ਕੀਤੀ ਹੈ, ਉਹ ਸੋ ਸਿੱਖਿਆ ਦਾ ਇੱਕ ਵਚਨ ਸਰਵਣ ਕਰਕੇ ਘੁਮਾ ਕੇ ਜਿੱਥੇ ਆਪਣੇ ਇਸ ਸਮੇਂ ਨੂੰ ਸਫ਼ਰ ਕਰਨਾ ਹੈ ਉੱਥੇ ਉੱਥੇ ਇਹਨਾਂ ਬਚਨਾਂ ਨੂੰ ਘੁਮਾ ਕੇ ਅਮਲ ਵਿੱਚ ਲਿਆ ਕੇ ਪਰਲੋਕ ਵੀ ਸਹੋਲਾ ਬਣਾਉਣਾ ਹੈ, ਲੋਕ ਪਰਲੇ ਸੁਖੀ ਸਹੇਲੇ ਹੋਣਾ ਹੈ। ਭਗਤ ਧੰਨਾ ਹੀ ਦਿੱਲੀ ਵਿੱਚ ਪੈਦਾ ਹੋਏ ਸਨ, ਆਮ ਤਾਂ ਭਾਵੇਂ ਭਗਤ ਮਾਲਾ ਵਿੱਚ ਆਪ ਜੀ ਦਾ ਜਿਹੜਾ ਜਨਮ ਨੰਬਰ ਇੱਥੋਂ ਆਨ ਕਰਕੇ ਲਿਖਿਆ ਹੋਇਆ ਹੈ, ਉੱਥੇ ਹੁਣ ਉਹ ਕਾਰ ਸੇਵਾ ਬਾਬਾ ਬੜਿਆਂ ਬਾਬਿਆਂ ਨੇ ਉਹਨਾਂ ਦਾ ਘਰ ਲੱਭ ਕੇ ਜੇ ਕਾਰ ਸੇਵਾ ਪ੍ਰਾਰੰਭ ਵੀ ਕਰ ਦਿੱਤੀ ਹੈ। ਪਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ, ਸਦਰਾਈਕਿਆਂ ਵਾਲੇ ਸੰਤ ਪਵਨ ਰੈਣ ਸਿੰਘ ਜੀ ਮੌਜੂਦਾ ਸਮੇਂ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਜਿਨ੍ਹਾਂ ਵਿਦਿਆਰਥੀਆਂ ਨੇ ਉਹਨਾਂ ਤੋਂ ਵਿਦਿਆ ਪੜ੍ਹੀ ਹੈ, ਉਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਪਾਸੋਂ ਹੀ ਵਿਦਿਆ ਪੜ੍ਹੇ ਸਨ। ਸਾਰੇ ਵਿਦਿਆਰਥੀਆਂ ਨੂੰ ਇਹ ਦੱਸਿਆ ਕਰ ਰਹੇ ਸਨ, ਲਿਖਤ ਰੂਪ ਵਿੱਚ ਕਾਪੀਆਂ ਵਿੱਚ ਵੀ ਸਾਰਾ ਕੁਝ ਲਿਖਿਆ ਹੋਇਆ ਸਾਨੂੰ ਵਿਦਿਆਰਥੀਆਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਜਿਹੜੀ ਕਥਾ ਨਾਲ ਨਾਲ ਟੇਪ ਹੋਈ ਹੈ, ਜੇ ਕੋਈ ਇਹ ਸ਼ੱਕ ਸ਼ੋਆ ਕਰੇ ਵੀ ਕਿਵੇਂ ਹੋ ਸਕਦਾ ਵੀ ਉਹ ਦਿੱਲੀ ਦੇ ਭਗਤ ਨਾ ਜੀ ਮੰਨਦੇ ਸਨ, ਕੋਟੇ ਤੋਂ ਅਸੀਂ ਸੁਣ ਕੇ ਉਹਨਾਂ ਦੇ ਹੂ ਹੂ ਵਚਨ ਤਸੱਲੀ ਕਰ ਸਕਦੇ ਹਾਂ। ਉਹ ਦੱਸਿਆ ਕਰਦੇ ਸਨ ਵੀ ਜਿੱਥੇ ਅੱਜ ਕੱਲ੍ਹ ਉਹ ਦਿੱਲੀ ਵਿੱਚ ਮੋਤੀ ਬਾਗ ਗੁਰਦੁਆਰਾ ਹੈ, ਇਹ ਜਗ੍ਹਾ ਦੇ ਭਗਤ ਨਾ ਜੀ ਦਾ ਘਰ ਸੀ, ਇਸ ਕਰਕੇ ਤੋਂ ਆਉਂਦੇ ਨਹੀਂ ਸਨ ਸਗੋਂ ਦਿੱਲੀ ਦੇ ਪੈਰਾਂ ਵਿੱਚ ਇਸੇ ਫਿਰ ਇਸ ਅਸਥਾਨ ਤੇ ਫਿਰ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਛਣ ਛਣ ਵਿੱਚ ਭਾਈ ਧਰਮਚੰਦ ਜੀ ਗਏ ਦੋ ਨੰਬਰ ਤੇ ਪੰਜ ਪਿਆਰਾਂ ਵਿੱਚ ਖੜੇ ਹੋਏ ਦਿੱਲੀ ਦੇ ਸਨ, ਭਗਤ ਨਾ ਜੀ ਦੇ ਅਵਤਾਰ ਸਨ, ਇਸੇ ਕਰਕੇ ਇਸੇ ਥਾਂ ਹੀ ਇਹਨਾਂ ਦਾ ਜਨਮ ਹੋਇਆ ਸੀ। ਇਸ ਕਰਕੇ ਜਿਸ ਹਾਲਤ ਹੈ کہ آپ جمنا ندی کے کنارے اوپر گواں مجھا چار جایا کرتے سن، اکلوتے سپتر سن، اپنے ماتا جی اس سمے انسارے بھوجن پرشاد تیار کر کے اتھی دے آیا کرتے سن. اسی ایک ترلوچن نام کا جو پنڈت ہے برہم اشنان آدت بکیا کر کے وہ جمنا کنارے کے اوپر بیٹھ جانا ہے. ٹھاکر سے ہو سمگری لے کے اتھی بیٹھ کے پھر ٹھاکر کی پوجا کرتا ہے. پہلے آپ اشنان کی کریا کرتا ہے، پھر متھے تے اپنے ترک ترک جی لا کے ساری تیاری کر کے پھر ٹھاکراں دا کراؤندا ہے، پھر انہاں دی پوجا پھر جٹ جاندا ہے. تے منکھی من دا سوا ہے، جو یا کچھ دیکھے وہ یا گرہن کرتا ہے. وہ پگ سنا جی وہ دیکھ دے اس انہوں نے من سے پروا پی گیا. چلو آپ بھی اتنے ویلے ہی ہیں، یہ بھگتی کرتا پوجا کرتا آپ بھی کر لیا کریے. ایک دن پھر بینتی کرتی بھی مینو بھی ایک ٹھاکر دے، میں بھی تیرے وانگ بھی پوجا کر لیا کرا، میں بھی انہوں منا لیا کرا. ایسی لالچی اینا صاف دل والا نہیں سی، میلے من والا میلے ردی والا سی. کہتا بھی یہ میں نہیں ٹھاکر دی پوجا کرنی ملتی، یہ ایج بھی تینوں کوئی نہ کوئی بھی لینا دینا پڑے گا. انہوں نے ہاتھ جوڑ کے کہہ دیتا بھی کی چھونا ہے، کہنے لگے بھی من پسند جہی گو ہے وہ لوا گا، وہ بٹے سٹے تینوں میں ایک ٹھاکر دے دیا. سنا جی اپنی سلام کھل کھلا سے سن من گئے، کہ ویر مرضی ہاتھ لے لے. پھر جو سب تو ودیا دسی ہوئے نے کرتا دے دیتی گئی ہے، لے بھی سویرے آئی تین میں کردے بچوں ٹھاکر ہی دے دیا گا. سویرے آپ ہی نہ ٹھوک گئے نے گھر یچنا کی، پھر بھی وہ جی چیٹی جی تاری والا گنڈکا ندی کا پتھر ہے نہ جن یہ ٹھاکر منگے نے وہ نہیں دتا ہے نے. چلو دکھا کیتا ہے ٹھگی ماری سیری کا بڑا سارا مٹر جا سی پتھر دا، وہ چکے فڑا لیتا ہے کہنے لے بھی تین سب تو بڑا ٹھاکر دے دیتا ہے. ہوں بھولے پائے ملے رگ لایا جی بانی بچ بھی آدھے بھی بھولے پلا نرشت نشکاوٹ سن بہت خوش ہو گئے بھی اپنے والوں بھی مینو وا ٹھاکر دے دیتا ہے. گھر بچے آ گئے تو ماتا جی نے بےنتی کرتی بھی اج تسی دو جنے کا پرشادہ لے کے آنا ہے، ایک میرا ایک میرے ٹھاکر، یہ بھی چھکن گے انہوں نے بھوگ لوا کے میں چھکاں گا. اس ویلے پاوے ماتا جی تو سارا کوئی جان دے سن بھی اتنا شریر بٹری ہے، یہ بھی پتا بھی میرا جڑا پتر ہے بھولے پالے سبھا والا ہے، انہوں کی تکرار کرنا ہے انہوں نے کی کہنا ہے. ہولی ہولی آپ کے پتا چل جائے بھی ٹھاکر ہے کہ پتھر ہے بٹا ہے. کیا رستا بھی چنگا ست بجن آپ جی ترلوچن جی کرتے سن اسی طرح کرایا کرایا ہے ادھر دور دینا سی جا ٹھاکر وہی جی دھوپ دینی ہے. وہ گوہے کا جڑا دھواں گلا جا کر کے دکھا دیتا مرے رکھتا ہے اس کرتی ہے پوری ਜਿਹੋ ਜਿਹਾ ਠਾਕਰ ਜਿਹੋ ਜਿਹਾ ਮੂੰਹ ਹੋਈ ਚਪੇੜ ਹੋਈ ਹੋਈ ਪਸੀਨੇ ਹੋਏ ਵੱਟਾ ਹੀ ਹੈ ਮੂੰਹ ਧੂਕੀ ਹੈ ਉਹ ਧੂੰਆਂ ਧੁਆਖਾ ਹੈ ਉਹ ਕੁਛ ਸਮੇਂ ਤੋਂ ਬਾਅਦ ਫਿਰ ਮਾਤਾ ਜੀ ਉਹ ਲੈ ਕੇ ਆ ਗਏ ਉਸ ਵੇਲੇ ਉਹਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਜਾਓ ਅਸੀਂ ਠਾਕਰਾਂ ਨੂੰ ਸ਼ਿਕਾਰ ਛਕੂ ਕੇ ਫਿਰ ਬਾਅਦ ਵਿੱਚ ਸ਼ੀਤ ਪ੍ਰਸ਼ਾਦ ਛਕਾਂਗੇ ਮਾਤਾ ਜੀ ਘਰ ਵੱਲ ਨੂੰ ਪਰਤਾ ਹੈ ਫਿਰ ਮਿੱਸੇ ਪ੍ਰਸ਼ਾਦੇ ਦਹੀਂ ਹੈ ਲੱਸੀ ਹੈ ਗੰਢੇ ਵਗੈਰਾ ਨਾ ਉਹ ਸਾਰਾ ਕੁਛ ਅੱਗੇ ਰੱਖ ਕੇ ਉਹ ਪਸੇਰੀਏ ਵੱਡੇ ਡੇਗੇ ਲਾਗੇ ਬੇਨਤੀਆਂ ਕਰਨ ਸਭ ਤੋਂ ਵੱਡੇ ਠਾਕਰ ਜੀ ਭੋਗ ਲਾਓ ਹੁਣ ਵੱਡੇ ਠਾਕਰ ਜੀ ਕਿੱਥੇ ਬੋਲਣ ਹੁਣ ਪੱਥਰ ਸੀ ਪਸੇਰੀ ਦਾ ਵੱਡਾ ਸੀ ਵੀ ਇਹ ਠੀਕ ਹੈ ਜਿਹੜਾ ਬ੍ਰਹਮਣ ਹੈ ਇਹਦੇ ਘਰ ਤੁਹਾਨੂੰ ਪੂਰੀਆਂ ਕਚੋਰੀਆਂ ਮਿਲਦੀਆਂ ਸੀ ਨਰਮ ਭੋਜਨ ਮਿਲਦਾ ਸੀ ਇਹ ਮਿੱਸੇ ਪ੍ਰਸ਼ਾਦੇ ਹੈ ਕੰਢੇ ਹੈ ਲੱਸੀ ਦੇ ਦਹੀਂ ਹੈ ਸਾਡੇ ਜ਼ਿੰਮੇਦਾਰਾਂ ਦਾ ਖਾਈਏ ਇੱਥੇ ਤਾਂ ਇਹੀ ਕੁਛ ਮਿਲਣਾ ਅੱਜ ਛਕੋ ਕੱਲ ਨੂੰ ਛਕੋ ਭਾਵੇਂ ਪਰਸੋਂ ਛਕਿਓ ਇਹੀ ਛਕਣਾ ਮਿਲਣਾ ਉਹ ਨਹੀਂ ਮਿਲਣਾ ਹੈ ਆਪਣੇ ਸੁਭਾਅ ਮੁਤਾਬਕ ਕਈ ਤਰ੍ਹਾਂ ਦੇ ਲਫੇ ਕਹਿੰਦੇ ਰਹੇ ਅਖੀਰੀ ਫਿਰ ਹੱਠ ਕਰ ਲਿਆ ਹੈ ਕਦੇ ਵੀ ਜਿੰਨਾ ਚਿਰ ਤੁਸੀਂ ਨਹੀਂ ਛਕਦੇ ਫਿਰ ਛਕਣਾ ਮੈਂ ਵੀ ਛਕੂੰਗਾ ਤੁਹਾਨੂੰ ਖੁਆ ਕੇ ਤੇ ਨਹੀਂ ਫਿਰ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂਗਾ ਕਦੇ ਵੀ ਜ਼ਿਮੀਦਾਰ ਦਾ ਜਿਹੜਾ ਹੜ ਬੜਾ ਹੁੰਦਾ ਤਗੜਾ ਛਿੱਤ ਛਿੱਤ ਪੈ ਜਾਂਦਾ ਫਿਰ ਇਹ ਮਰਨ ਮਰਨ ਤੇ ਹੋ ਜਾਂਦਾ ਫਿਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਜਾਨ ਆਪਣੀ ਦਾਦੀ ਦੇ ਲਾ ਦਿੰਦਾ ਗੱਲ ਜਸਾਰ ਸੀ ਸਾਰੀ ਜੇ ਖਾਏਗਾ ਤਾਂ ਖਾਊਂਗਾ ਜੇ ਨਹੀਂ ਖਾਏਗਾ ਤੇ ਖਾਵਾਂਗਾ ਮੈਂ ਨਹੀਂ ਇੱਥੇ ਹੀ ਮਰ ਜਾਊ ਭੁੱਖਾ ਤੇ ਆਇਆ ਨਹੀਂ ਤਾਂ ਇੱਥੇ ਲੱਕੜਾਂ ਇਕੱਠੀਆਂ ਕਰੂੰ ਇੱਥੇ ਸੜ ਮੱਜ ਕੇ ਤੇਰੇ ਸਾਹਮਣੇ ਖਤਮ ਹੋ ਜਾਊ ਭੋਲਾ ਭਾਏ ਭਗਤ ਮਿਲਾਵਾ ਜਿਵੇਂ ਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਸਾਹਿਬ ਜੀ ਕਹਿੰਦੇ ਭੋਲਾ ਸੁਭਾਅ ਹੈ ਭਗਤੀ ਹੈ ਪਿਛਲੇ ਜਨਮਾਂ ਦੀ ਉਹਨੇ ਮਿਲਾਤਾ ਠਾਕਰ ਬੋਲ ਪਏ ਆਵਾਜ਼ ਆ ਗਈ ਹੈ ਕਹਿੰਦੇ ਉਹ ਪੱਥਰ ਨਹੀਂ ਖਾਂਦੇ ਹੁੰਦੇ ਕਹਿੰਦਾ ਮਹਾਰਾਜ ਠੀਕ ਹੈ ਪੱਥਰ ਨਹੀਂ ਖਾਂਦੇ ਫਿਰ ਜਿਹੜੇ ਤੁਸੀਂ ਬੋਲਦੇ ਹੋ ਤੁਸੀਂ ਸ਼ਕਲੋ ਫਿਰ ਉਸ ਵੇਲੇ ਪ੍ਰਗਟ ਹੋ ਗਏ ਜੋ ਜੋ ਪਸੀਰ ਅੱਗੇ ਰੱਖਿਆ ਉਹ ਪ੍ਰੇਮ ਭਾਵਨਾ ਦਾ ਭਾਵ ਦਾ ਭੋਜਨ ਛਕ ਲਿਆ ਹੈ ਫਿਰ ਕਹਿੰਦੇ ਵੀ ਭਗਤ ਜਿਹਦਾ ਕੁਝ ਖਾਈਏ ਉਹਦਾ ਵੀ ਕੁਝ ਕਰਨਾ ਨਹੀਂ ਚਾਹੀਦਾ ਇਸ ਕਰਕੇ ਵੀ ਕੋਈ ਕੰਮ ਵੀ ਦੱਸ ਲਗਿਆ ਮਹਾਰਾਜ ਕੰਮ ਬੜੇ ਜ਼ਿੰਮੀਦਾਰਾਂ ਦੇ ਹੁੰਦੇ ਹੈ ਇੱਕ ਨਹੀਂ ਦੋ ਨਹੀਂ ਇਹ ਤਾਂ ਬਹੁਤ ਨੇ ਸਾਰਾ ਖੇਤੀਬਾੜੀ ਦਾ ਜਿਹੜਾ ਧੰਦਾ ਮਹਾਰਾਜ ਇਹ ਬਹੁਤ ਵੱਡਾ ਹੈ ਹਲ ਵਾਹੁਣਾ ਇਸੇ ਤਰ੍ਹਾਂ ਪੱਠੇ ਵੱਢਣੇ ਕੁਦਨੇ ਪਾਉਣੇ ਲਿਆਉਣੇ ਕਿਆਰੇ ਛੱਡਣੇ ਖੂਹ ਜੋੜਨਾ ਇਹ ਸਾਰਾ ਕੁਛ ਕੰਮ ਇਹਨਾਂ ਦੇ ਹਿੱਸੇ ਵਿੱਚ ਹੀ ਆਇਆ ਹੈ ਭਗਤ ਜੀ ਦੇ ਕਹਿਣ ਦੀ ਦੇਰੀ ਹੈ ਸਭ ਲੱਗੇ ਕਰਨ ਇੱਕ ਜਾਂ ਕਿਤੇ ਇੱਤਰ ਲੋਚਨ ਆਇਆ ਹੈ ਇਹਨੇ ਗੱਲਬਾਤ ਸ਼ੁਰੂ ਕੀਤੀ ਕਹਿੰਦੇ ਵੀ ਤੈਨੂੰ ਠਾਕਰ ਜੀ ਦਿੱਤੇ ਸੀ ਉਹਨਾਂ ਦੀ ਸੇਵਾ ਪੂਜਾ ਠੀਕ ਕਰਦਾ ਹੈ ਉਹਨਾਂ ਨੂੰ ਭੋਗ ਲਵਾ ਕੇ ਛਕਦਾ ਹੈ ਪਰ ਉਹ ਅਸਲੀ ਠਾਕਰ ਨੇ ਸਾਰਾ ਕੁਛ ਪਾ ਜੋ ਭੇਜ ਦਿੱਤਾ ਹੈ ਹੋ ਜਾਏ ਤੂੰ ਠੱਗੀ ਮਾਰੀ ਹੈ ਪੱਥਰ ਫੜਾ ਦੋ ਅਸੀਂ ਪਸੇਰੀ ਦਾ ਵੱਡਾ ਮੈਨੂੰ ਤਾਂ ਅਸਲੀ ਨੇ ਬੋਲ ਕੇ ਦੱਸਿਆ ਵੀ ਇਹ ਧੋਖਾ ਕੀਤਾ ਹੈ ਕਿਉਂ ਗਊ ਵੀ ਲੈ ਗਿਆ ਵਧੀਆ ਅਸਲੀ ਵੀ ਹੁਣ ਜਿਹੜੇ ਠਾਕਰ ਨੇ ਉਹ ਪ੍ਰਗਟ ਹੋ ਗਏ ਨੇ ਐਵੇਂ ਅੱਠ ਕੁ ਪੈਰ ਹੱਠ ਜਿਹਾ ਕੀਤਾ ਸੀ ਤੇ ਵਧੀਆ ਮੌਜ ਬਣ ਗਈ ਹੈ ਸਾਰੇ ਕੰਮ ਕਰਦੇ ਹੈ ਉਹ ਇੰਨਾ ਭਗਤੀ ਹੁਣ ਕਰਦੇ ਹੈ ਕੋਈ ਫਿਕਰ ਨਹੀਂ ਫਾਕਾ ਨਹੀਂ ਕਹਿਣ ਲੱਗਿਆ ਵੀ ਜਿਹੜੇ ਅਸਲੀ ਠਾਕੁਰ ਪ੍ਰਗਟ ਹੋ ਗਏ ਮੈਨੂੰ ਤਾਂ ਦਿਖਾ। ਕਹਿਣ ਲੱਗਿਆ ਵੀ ਚੱਲ ਫਿਰ ਮੇਰੇ ਨਾਲ, ਘਰ ਵਿੱਚੋਂ ਲੈ ਕੇ ਚੱਲ ਪਏ ਬਾਹਰ ਨੂੰ। ਪਹਿਲਾਂ ਤਾਂ ਜਿੱਥੇ ਉਹ ਜਮਨਾ ਦੇ ਘਰ ਵਾਲੇ ਗਊਆਂ ਚਾਰਦੇ ਹੁੰਦੇ ਸੀ ਉੱਥੇ ਲੈ ਗਏ ਨੇ, ਉਹ ਵੀ ਹੁਣ ਇਹ ਵੀ ਚਾਰ ਰਹੇ ਨੇ। ਬਾਹਰ ਜਦੋਂ ਗਏ ਜਮਨਾ ਦੇ ਕਿਨਾਰੇ ਤੇ ਦੂਰੇ ਕੇ ਉਂਗਲ ਜੀ ਕਰਕੇ ਕਹਿੰਦੇ ਉਹ ਦੇਖ ਸਾਹਮਣੇ ਠਾਕੁਰ ਜੀ ਹੈ, ਕੋਈ ਗੋਰੀ ਗਊ ਦੇ ਉੱਤੇ ਹੱਥ ਉਹਨਾਂ ਨੇ ਰੱਖਿਆ ਹੈ, ਮੇਰੇ ਵੱਲ ਨੀ ਦੇਖ ਕੇ ਖਿੜਖਿੜਾ ਕੇ ਹੱਸ ਰਹੇ। ਅਖੀਰ ਜਿਹੜਾ ਤ੍ਰਿਲੋਚਨ ਬ੍ਰਹਮਣ ਹੈ ਸੱਚ ਬੋਲਿਆ, ਕਹਿੰਦਾ ਵੀ ਮੈਨੂੰ ਤਾਂ ਨੀ ਦਿਸਦੇ, ਤੈਨੂੰ ਕੌਣ ਹੈ, ਤੈਨੂੰ ਕਿਉਂ ਨੀ ਦਿਸਦੇ, ਸਾਹਮਣੇ ਤਾਂ ਹੈਗੇ। ਕਹਿਣ ਲੱਗਿਆ ਵੀ ਉਹ ਅਸਲੀ ਅੱਖਾਂ ਮੇਰੇ ਕੋਲ ਨੀ, ਜਿਹੜੀਆਂ ਅੱਖਾਂ ਤੈਨੂੰ ਉਹਨਾਂ ਨੇ ਬਖਸ਼ ਲਈਆਂ ਨਾ, ਉਹ ਜਿੰਨਾ ਚਿਰ ਉਹ ਅੱਖਾਂ ਮੈਨੂੰ ਦਿੰਦੇ ਮੈਨੂੰ ਨੀ ਦਿਸਣੇ। ਪੜ੍ਹਿਆ ਲਿਖਿਆ ਸੀ ਤੇ ਆਪਣਾ ਜਿਹੜਾ ਦਿਲ ਹੈ ਉਹ ਸਾਫ਼ ਸੁਥਰਾ ਨਹੀਂ ਸੀ, ਸਮਝ ਗਿਆ। ਫਿਰ ਲੱਗਿਆ ਇਹਦੇ ਅੱਗੇ ਬੇਨਤੀਆਂ ਕਰਨ ਵੀ, ਤੂੰ ਉਹਨਾਂ ਨੂੰ ਆਖ ਬੇਨਤੀ ਕਰ, ਫਿਰ ਮੈਨੂੰ ਉਹਨਾਂ ਦੇ ਦਰਸ਼ਨ ਹੋ ਸਕਦੇ। ਫਿਰ ਹੱਥ ਜੋੜ ਕੇ ਕਿਹਾ ਠਾਕੁਰ ਜੀ ਇਹ ਤ੍ਰਿਲੋਚਨ ਨੂੰ ਵੀ ਦਰਸ਼ਨ ਦਿਓ ਮਹਾਰਾਜ। ਕਹਿੰਦੇ ਲੈ ਵੀ ਇਹ ਬੇਈਮਾਨ ਨੂੰ ਇਹ ਲਾਲਚੀ ਨੂੰ ਮੈਂ ਦਰਸ਼ਨ ਦੇਣੇ, ਇਹਨੇ ਤੇਰੇ ਨਾਲ ਠੱਗੀ ਮਾਰੀ ਹੈ, ਆਪਾਂ ਸੇਰੀ ਦਾ ਵੱਟਾ ਪੱਥਰ ਦਾ ਚੱਕ ਕੇ ਤੈਨੂੰ ਫੜਾ ਤਾ, ਵੀ ਇਹ ਵੱਡਾ ਠਾਕੁਰ ਦਿੱਤਾ ਕਿੱਡਾ ਵੱਡਾ ਝੂਠ ਬੋਲਿਆ ਇਸਨੇ। ਕਹਿਣ ਲੱਗਿਆ ਮਹਾਰਾਜ ਜੋ ਮਰਜ਼ੀ ਕੋਈ ਦਿੱਤਾ ਪਰ ਇਹਨੂੰ ਦੇਖ ਦੁੱਖ ਕੇ ਤੁਹਾਡੇ ਵੱਲ ਲਗਨ ਤਾਂ ਇਸ ਰਾਹੀਂ ਲੱਗੀ ਨਾ, ਇਸ ਕਰਕੇ ਪਰ ਮੇਰੇ ਕਰਕੇ ਦਰਸ਼ਨ ਦੇ ਦਿਓ। ਹਾਂ ਵੀ ਜੇ ਤੂੰ ਕਹਿੰਦਾ ਤੇਰੇ ਕਰਕੇ ਦਰਸ਼ਨ ਦੇ ਦਿੰਦੇ। ਫਿਰ ਉਹ ਬੁਲੰਦ ਆਵਾਜ਼ ਨਾਲ ਕਿਹਾ ਉਹ ਤ੍ਰਿਲੋਚਨ ਤੂੰ ਅੱਖਾਂ ਖੋਲ੍ਹ ਕੇ ਦੇਖ, ਮੈਂ ਤੇਥੋਂ ਕੋਈ ਦੂਰ ਹੈ, ਮੈਂ ਤਾਂ ਤੇਰੇ ਸਾਹਮਣੇ ਖੜੋਤਾ ਹਾਂ। ਉਹ ਕਹਿਣ ਦੇ ਨਾਲ ਹੀ ਬਸ ਜਿਹੜੀਆਂ ਗਿਆਨ ਦੀਆਂ ਅੱਖਾਂ ਹਨ, ਉਹ ਗਿਆਨ ਅੰਜਨ ਗੁਰੂ ਦੀ ਆ, ਗਿਆਨ ਅੰਧੇਰ ਵਿਲਾਸ ਵਾਲੀ ਗੱਲ ਹੋਈ ਹੈ। ਭਗਤ ਵੀਰ ਜੀ ਨੇ ਕਿਹਾ ਦੋਏ ਦੋ ਲੋਚਨ ਪੇਖਾ ਹੋ ਹਰ ਵੇਲੇ ਔਖਾਂ ਵੇਖਾਂ, ਵੀ ਆਹ ਜਿਹੜੀਆਂ ਦੋ ਅੱਖਾਂ ਇਹਨਾਂ ਨਾਲ ਇੱਕ ਜਿਹੜੀਆਂ ਦੋ ਅੱਖਾਂ ਰੱਬ ਨੇ ਦਿੱਤੀਆਂ ਗਿਆਨ ਤੇ ਧਿਆਨ ਵਿਰਾਗ ਦੀਆਂ, ਇਹ ਦੋਵੇਂ ਚਾਰ ਅੱਖਾਂ ਨਾਲ ਮੈਨੂੰ ਪਰਮੇਸ਼ਰ ਨੂੰ ਵੇਖਦਾ ਹੈ, ਮੈਨੂੰ ਪਰਮੇਸ਼ਰ ਤੋਂ ਬਗੈਰ ਕੋਈ ਹੋਰ ਦਿਸਦਾ ਨਹੀਂ, ਨੈਣ ਰਹੇ ਰੰਗ ਲਾਏ ਮੇਰੇ ਜਿਹੜੇ ਨੇਤਰ ਹੈ, ਕਹਿੰਦੇ ਹੋਰ ਇਹ ਚਾਰ ਅੱਖਾਂ ਨਾਲ ਪਰਮੇਸ਼ਰ ਨੂੰ ਦੇਖ ਦੇਖ ਕੇ ਰੰਗ ਲਾ ਰਹੇ, ਇਹਨਾਂ ਨੂੰ ਮਾਣ ਰਹੇ। ਹੁਣ ਕਹਿੰਦੇ ਦੂਜੇ ਪਾਸੇ ਮੇਰਾ ਜਿਹੜਾ ਮਨ ਬਿਲਕੁਲ ਜਾਂਦਾ ਹੀ ਨਹੀਂ ਹੈ, ਪਰਮੇਸ਼ਰ ਦੇ ਤੱਕਣ ਵਿੱਚ ਹੀ ਲੱਗ ਰਿਹਾ ਹੈ। ਜਦੋਂ ਠਾਕੁਰ ਜੀ ਨੇ ਆਵਾਜ਼ ਦਿੱਤੀ ਹੈ ਦਰਸ਼ਨ ਹੋ ਗਏ, ਚਾਨਣ ਪੈ ਗਿਆ ਹੈ। ਫਿਰ ਵੀ ਉਹ ਪਖੰਡ ਦੀ ਭਗਤੀ ਪੱਥਰ ਦੀ ਪੂਜਾ ਕਰਨੀ ਛੱਡ ਕੇ ਫਿਰ ਇਹ ਅਸਲੀ ਭਗਤੀ ਕਰਨ ਲੱਗ ਪਿਆ ਸੀ। ਤ੍ਰਿਲੋਚਨ ਤਿੰਨਾਂ ਭਗਤ ਰਾਹੀਂ ਇਹਨੂੰ ਵੀ ਦਰਸ਼ਨ ਹੋ ਗਏ, ਇਹਦੀ ਵੀ ਇਸ ਪਾਸੇ ਜਿਹੜੀ ਮਨ ਦੀ ਬਿਰਤੀ ਹੈ ਸਹੀ ਰੂਪ ਵਿੱਚ ਲੱਗ ਗਈ ਹੈ, ਇਹ ਸਭ ਟੰਪ ਖੰਡ ਕਰਨਾ ਹੀ ਛੱਡ ਗਿਆ ਹੈ। ਗੁਰ ਲਾਗੋ ਚੇਲੇ ਕੀ ਪਾਈ ਵਾਲੀ ਗੱਲ ਹੋਊਗੀ, ਵੀ ਜੇ ਪਰਮੇਸ਼ਰ ਚਾਹੇ ਜਿਹੜਾ ਗੁਰੂ ਉਹ ਚੇਲੇ ਦੇ ਪੈਰੀ ਲੱਗਦਾ ਹੈ, ਚੇਲੇ ਰਾਹੀਂ ਸਭ ਕੁਝ ਹੈ। ਤਾਂ ਛੋਟਾ ਇਹ ਸੀ ਤੰਨਾ ਭਗਤ ਉਹ ਗੁਰੂ ਬਣਦਾ ਸੀ, ਵੀ ਅਸੀਂ ਸੰਸਾਰ ਦੇ ਗੁਰੂ ਹਾਂ ਬ੍ਰਹਮਣ, ਪਰ ਅਖੀਰ ਇਹਦੇ ਚਰਨੀ ਲੱਗ ਕੇ ਉਹਨੂੰ ਪ੍ਰਾਪਤੀ ਹੋਈ ਅਸਲੀ ਦੀ। ਇਸ ਤਰ੍ਹਾਂ ਯਾਨੀ ਵਾਹਿਗੁਰੂ ਦੀ ਸਾਕਸ਼ਾਤਕਾਰ ਤੋਂ ਹੋਣ ਨੂੰ ਭਗਤ ਜੀ ਬੜੇ ਆਨੰਦ ਪ੍ਰਸੰਨ ਭਗਤੀ ਵੀ ਜੁੜੇ ਰਹਿੰਦੇ। ਇੱਕ ਦਿਨ ਫਿਰ ਉਹ ਕਾਸ਼ ਵਿਲਾਸ ਕਰਦੇ ਹਾਂ, ਕਹਿੰਦੇ ਵੀ ਜਿੰਨੇ ਮੇਰੇ ਭਗਤ ਹੋਏ ਸਾਰਿਆਂ ਨੇ ਵੀ ਧੰਨੇ ਭਗਤ ਮੇਰੀ ਆਰਤੀ ਕੀਤੀ ਹੈ, ਤੂੰ ਵੀ ਉਹਨਾਂ ਭਗਤਾਂ ਵਿੱਚੋਂ ਇੱਕ ਭਗਤ ਹੈ ਮੇਰਾ ਤੈਨੇ ਨੀ ਇਹ ਜਿਹੜੀ ਪ੍ਰਥਾ ਨੂੰ ਕਾਇਮ ਰੱਖਿਆ ਹੈ ਇਹ ਮਰਜ਼ਾਦਾ ਤੈਨੇ ਨੀ ਕੀਤੀ ਤੂੰ ਮੇਰੀ ਕੋਈ ਆਰਤੀ ਨੀ ਕੀਤੀ ਹੈ ਤੈਨੂੰ ਵੀ ਉਹਨਾਂ ਭਗਤਾਂ ਨੂੰ ਆਰਤੀ ਕਰਨੀ ਚਾਹੀਦੀ ਸੀ ਉਸ ਵੇਲੇ ਫਿਰ ਆਪਣੇ ਮੁਖਾਰਵਿੰਦ ਤੋਂ ਕਹਿਣ ਲੱਗੇ ਕਿ ਮਹਾਰਾਜ ਠੀਕ ਹੈ ਵੀ ਉਹ ਆਰਤੀ ਕਰਦੇ ਰਹੇ ਜਤਨਾ ਵੀ ਕਰਦੇ ਰਹੇ ਤੇ ਮੈਂ ਮਹਾਰਾਜ ਜ਼ਿਮੀਦਾਰ ਹਾਂ ਮੈਨੂੰ ਆਰਤੀ ਤਾਂ ਕੋਈ ਨਹੀਂ ਕਰਨੀ ਉਹਦੀ ਮੈਂ ਆਪਣੇ ਖਿਆਲਾਂ ਅਨੁਸਾਰ ਤੁਹਾਡਾ ਆਰਤਾ ਕਰਾਂਗਾ ਉਹਨਾਂ ਨਾਲ ਵੱਡੀ ਆਰਤੀ ਦੇ ਜਿਵੇਂ ਨਿਹੰਗ ਸਿੰਘ ਉਪਲਿੰਗ ਸ਼ਬਦ ਹੀ ਵਰਤਦੇ ਨੇ ਇਸੇ ਲਿੰਗ ਦੀ ਲਫ਼ਜ਼ ਵਰਤਦੇ ਨੇ ਉਹ ਕਈ ਵਾਰੀ ਹੁੰਦਾ ਵੀ ਜਿਹੜਾ ਹੈ ਹੀ ਇਸਤਰੀ ਲਿੰਗ ਸ਼ਬਦ ਉਹਨੂੰ ਉਪਲਿੰਗ ਰੂਪ ਵਿੱਚ ਕਿਵੇਂ ਵਰਤਣਗੇ ਕੋਈ ਘਰ ਵਾਲੀ ਹੈ ਉਹਨੂੰ ਕੀ ਕਹਿਣਗੇ ਉਹ ਜੇ ਆਪਣੀ ਜਿਹੜੀ ਮਾਂ ਹੈ ਉਹ ਇਸਤਰੀ ਲਿੰਗ ਵਿੱਚ ਹੀ ਵਰਤਣਗੇ ਮੇਰੀ ਮਾਂ ਮਰ ਮਰ ਗਈ ਪਰ ਉਹ ਨਹੀਂ ਬੋਲਦੇ ਉਪਲਿੰਗ ਹੀ ਬੋਲਦੇ ਕਿਸੇ ਨੈਣ ਸਿੰਘ ਵੀ ਉਹ ਕੋਈ ਮਾਤਾ ਜੀ ਚੜ੍ਹਾਈ ਕਰ ਗਏ ਸਨ ਹੁਣ ਪਲਿੰਗੀ ਬੋਲਦੇ ਸਨ ਨਹੀਂ ਬੋਲਦੇ ਸਨ ਕਿਸੇ ਚੁਸ ਚਲਾਕ ਨੇ ਗੱਲ ਕੀਤੀ ਕਹਿੰਦੇ ਵੀ ਨੈਣ ਸਿੰਘ ਜੀ ਸੁਣਿਆ ਅਸੀਂ ਤੁਹਾਡੇ ਕੋਈ ਘਰੇ ਮਰਗ ਹੋ ਗਈ ਮਤਲਬ ਵੀ ਇਹ ਕਹੂੰਗਾ ਹੁਣ ਵੀ ਮੇਰੀ ਮਾਂ ਮਰ ਗਈ ਮਾਤਾ ਜੀ ਚੜ੍ਹਾਈ ਕਰ ਗਈ ਕਹੂ ਮੈਂ ਕਹਾਂਗਾ ਤੁਸੀਂ ਕਹਿੰਦੇ ਸੀ ਵੀ ਅਸੀਂ ਇਸਤਰੀ ਲਿੰਗ ਲਫ਼ਜ਼ ਨਹੀਂ ਬੋਲਦੇ ਆ ਕੀ ਬੋਲਿਆ ਵੀ ਮੈਂ ਪਕੜੂੰਗਾ ਡੇਢ ਕੀਤੇ ਹੁੰਦੇ ਲਫ਼ਜ਼ ਉਹ ਕਹਿੰਦੇ ਹਾਂ ਠੀਕ ਹੈ ਵੀ ਚੜ੍ਹਾਈਆਂ ਕਰ ਗਏ ਕਹਿੰਦੇ ਵੀ ਕੌਣ ਮਰ ਗਏ ਕਹਿੰਦੇ ਬਾਪੂ ਸਿਉਂ ਦੇ ਘਰ ਵਾਲੇ ਗੱਲ ਵੀ ਦੱਸ ਗਿਆ ਤੇ ਸਿਰ ਪਲਿੰਗੀ ਵਰਤ ਗਿਆ ਜਾਣੀ ਘਰ ਵਾਲੀ ਨੀ ਕਿਹਾ ਘਰ ਵਾਲੇ ਬਾਪੂ ਸਿੰਘ ਦੇ ਘਰ ਵਾਲੇ ਤੇ ਚੜ੍ਹਾਈਆਂ ਕਰ ਗਏ ਅਕਾਲ ਪੁਰਖ ਸਤ ਕਰ ਗਏ ਉਸ ਤਰ੍ਹਾਂ ਭਗਤ ਨਾ ਜੀ ਕਹਿੰਦੇ ਮਹਾਰਾਜ ਉਹਨਾਂ ਨੇ ਆਰਤੀਆਂ ਕੀਤੀਆਂ ਮੈਂ ਤਾਂ ਆਪ ਜੀ ਦਾ ਆਰਤਾ ਕਰੂੰਗਾ ਵਾਹਿਗੁਰੂ ਨੂੰ ਮਨਜ਼ੂਰੀ ਮਿਲ ਗਈ ਕਹਿੰਦੇ ਜਿਵੇਂ ਮਰਜ਼ੀ ਕਰ ਵੀ ਆਰਤੀ ਕਰ ਪਾਵੇ ਆਰਤਾ ਕਰ ਇਸ ਸ਼ਬਦ ਰਾਹੀਂ ਫਿਰ ਭਗਤ ਨਾਈ ਨੇ ਪਰਮੇਸ਼ਰ ਦਾ ਜਿਹੜਾ ਆਦਰ ਕੀਤਾ ਹੈ ਆਪ ਜੀ ਨੇ ਜੋ ਇਹ ਲਫ਼ਜ਼ ਕਹੇ ਹੈ ਨਾ ਉਹ ਭਗਤ ਨਾਈ ਦੇ ਮੁਖਾਰ ਬਿੰਦੇ ਵਿਚਾਰ ਨੇ ਕੀਤੇ ਹੋਏ ਹੈ ਇਹਨਾਂ ਲਫ਼ਜ਼ਾਂ ਵਿੱਚ ਕੋਈ ਰਲਾ ਵਲਾ ਨਹੀਂ ਹੋਇਆ ਹੋਰ ਜਿਵੇਂ ਕੋਈ ਪਿੱਛੇ ਹੋ ਚੁੱਕੇ ਰਿਸ਼ੀ ਮੁਨੀ ਕੋਈ ਰਹਿਬਰ ਉਹਨਾਂ ਦੇ ਲਫ਼ਜ਼ਾਂ ਵਿੱਚ ਬਹੁਤ ਰਲਾ ਵਲਾ ਹੋਇਆ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਹੈ ਇਹਦੇ ਵਿੱਚ ਭਾਵੇਂ ਭਗਤਾਂ ਦੇ ਸ਼ਬਦ ਹੈ ਭਾਵੇਂ ਸਤਿਗੁਰਾਂ ਦੇ ਆਪਣੇ ਸ਼ਬਦ ਹੈ ਕੋਈ ਇੱਕ ਅੱਖਰ ਵੀ ਇੱਕ ਅਲੱਗ ਮਾਤਰ ਦਾ ਵੀ ਫਰਕ ਨਹੀਂ ਹੈ ਉਹ ਜੋ ਵਿਚਾਰਨ ਹੋਏ ਉਹੀ ਹੂ ਯਥਾਰਥ ਸਰੂਪ ਵਿੱਚ ਹੈ ਭਗਤ ਧੰਨਾ ਜੀ ਨੇ ਜੋ ਉਸ ਵੇਲੇ ਮੁੱਖ ਤੋਂ ਕਿਹਾ ਸੀ ਪਰਮੇਸ਼ਰ ਦੇ ਸਨਮੁਖ ਰੂਪ ਵਿੱਚ ਜਿਵੇਂ ਵੀ ਅੱਜ ਸੋਕੋ ਨਾਵੇਂ ਵਿਚਾਰੇ ਅਸੀਂ ਸੁਣੀਏ ਪ੍ਰੇਮ ਪਿਆਰ ਨਾਲ
ਗੋਪਾਲ ਧੰਨਾ
ਜੀ ਕਹਿੰਦੇ ਹੇ ਗੋਪਾਲ ਇਹ ਪ੍ਰਥਮੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਮੈਂ ਦੁਆਰਾ ਤੇਰਾ ਆਰਤਾ ਕਰਦਾ ਹਾਂ ਆਰਤੀ ਨੀ ਸਵੇਰੇ ਥਾਂ ਮਾਰਾ ਵੱਡਾ ਆਰਤਾ ਕਰਦਾ ਹਾਂ
ਜੋ ਜਨ ਤੁਮਰੀ ਭਗਤ ਕਰਨ ਤੇ
ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੋ ਵੀ ਜਨ ਜੋ ਵੀ ਭਗਤ ਜਨ ਮਾਰਾ ਤੁਹਾਡੀ ਭਗਤੀ ਕਰਦੇ ਹਨ
ਕਾਰਜ ਸਵਾਰਤਾ
ਭਗਤਾਂ ਦੇ ਤੂੰ ਕੰਮਾਂ ਨੂੰ ਸਵਾਰਦਾ ਹੈ ਜਾਣੀ ਸਾਰੇ ਕੰਮ ਉਹਨਾਂ ਦੇ ਪੂਰੇ ਕਰਦਾ ਹੈ। ਆਹ ਦੇਖ ਲੋ ਭਗਤ ਕਬੀਰ ਸਾਹਿਬ ਜੀ ਦਾ ਆਪ ਜੀ ਨੇ ਪ੍ਰਗਟ ਹੋ ਕੇ ਜਗ ਸੰਪੂਰਨ ਕੀਤਾ ਸੀ। ਇਸੇ ਤਰ੍ਹਾਂ ਨਾਮਦੇਵ ਜੀ ਦੀ ਉਹ ਜਿਹੜੀ ਉਹ ਛਪਰੀ ਬੰਧਤ ਸੀ, ਕਿਉਂ ਇਹ ਬੇਨਤੀ ਲਫ਼ ਹੈ ਭਗਤ ਮਾਲਾ ਵਿੱਚ ਇਹਨਾਂ ਦੇ ਜੀਵਨ ਦੇ ਆਉਂਦੇ ਜਿਹਨਾਂ ਜਿਹਨਾਂ ਦੇ ਪਰਮੇਸ਼ਰ ਨੇ ਕੰਮ ਸਵਾਰੇ। ਹਮਾਰਾ ਜਿਹੜੇ ਵੀ ਆਪ ਜੀ ਸ਼ਰਧਾ ਭਾਵ ਨਾਲ ਭਗਤੀ ਕਰਨ ਲੱਗ ਜਾਂਦੇ ਹਨ, ਉਹਨਾਂ ਜਿਹਨਾਂ ਭਗਤਾਂ ਦੇ ਆਪ ਮਹਾਰਾ ਸਾਰੇ ਕੰਮਾਂ ਨੂੰ ਤੂੰ ਸਵਾਰਦਾ ਹੈ, ਸਾਰੇ ਕੰਮ ਆਪੇ ਕਰਦਾ ਹੈ। ਇਹ ਤ੍ਰਿਲੋਚਨ ਇੱਕ ਬਾਣੀਆ ਭਗਤ ਲਿਆ, ਜਿਹਦੇ ਘਰ ਵਿੱਚ ਸੰਤਾਨ ਹੈ ਨਹੀਂ ਸੀ। ਜਦੋਂ ਵਿਰਧ ਅਵਸਥਾ ਵਿੱਚ ਹੋ ਗਏ ਫਿਰ ਅੰਤਰਜਾਮੀ ਬਣ ਕੇ ਨਾਲ ਖਾ ਕੇ ਉਹਦੇ ਘਰੇ ਆ ਗਏ ਤੇ ਸਾਰੇ ਕੰਮ ਹੀ ਸਵਾਰਨ ਲੱਗ ਪਏ ਸਨ। ਤ੍ਰਿਲੋਚਨ ਦੇ ਘਰਵਾਲੀ ਅਜੇ ਮਾੜਾ ਜਿਹਾ ਫਰਨਾ ਕਰਦੀ ਸੀ ਵੀ ਅੰਤਰਜਾਮੀ ਨੂੰ ਕਹਾਂਗੇ ਵੀ ਆ ਕਰ ਲੈ, ਉਹ ਪਹਿਲੇ ਕਰਕੇ ਰੱਖ ਦਿੰਦੇ। ਫਿਰ ਉਹ ਕਹਿੰਦੇ ਅੰਤਰਜਾਮੀ ਤੂੰ ਆ ਕਰ ਲੈ, ਮਾਤਾ ਜੀ ਇਹ ਤਾਂ ਮੈਂ ਪਹਿਲਾਂ ਹੀ ਕਰ ਦਿੱਤਾ ਹੈ। ਫਿਰ ਫਰਨਾ ਕਰਦੇ ਵੀ ਚਲੋ ਇਹ ਇਹਨੂੰ ਕਹਾਂਗੇ ਵੀ ਆ ਕਰ ਲੈ ਸਵੇਰੇ ਉੱਠ ਕੇ। ਫਿਰ ਪੁੱਛਦੇ ਆ ਵੀ ਆ ਤੂੰ ਕਰ ਲੈ, ਉਸੇ ਵੇਲੇ ਕਹਿੰਦੇ ਇਹ ਤਾਂ ਮੈਂ ਕੰਮ ਕਰ ਦਿੱਤਾ ਮਾਤਾ ਜੀ। ਬਹੁਤ ਖੁਸ਼ ਹੈ, ਕਹਿੰਦੇ ਵੀ ਮਾਪਿਆਂ ਨੇ ਨਾਮ ਵਧੀਆ ਰੱਖਿਆ ਹੈ, ਵੀ ਅੰਤਰਜਾਮੀ ਹੈ ਦਲੀਆਂ ਜਾਣਨ ਵਾਲਾ ਹੀ। ਮੈਂ ਅਜੇ ਫੁਰ ਨਹੀਂ ਕਰਦੀ ਹਾਂ, ਇਹ ਕਹਿੰਦੀਆਂ ਵੀ ਇਹਨੂੰ ਕਹਾਂਗੀ ਇਹ ਪਹਿਲਾਂ ਹੀ ਕਰਕੇ ਰੱਖ ਦਿੰਦਾ ਹੈ। ਸਿਆਣਾ ਅੰਤਰਜਾਮੀ ਨਾ ਸਫਲ ਹੈ। ਆਵਤਾ ਮਾਰਾ ਭਗਤ ਜਿਨ੍ਹਾਂ ਕੇ ਲਾਲੇ ਗੁਰ ਨੂੰ, ਭਗਤ ਜਿਨ੍ਹਾਂ ਦੇ ਸਾਰੇ ਕੰਮਾਂ ਨੂੰ ਤੂੰ ਸਵਾਲ ਲੈ, ਸਾਰੇ ਭਗਤ ਜਿਨ੍ਹਾਂ ਦੇ ਕੰਮ ਤੂੰ ਕਰਦਾ ਹੈ।
ਦਾਲ ਸੀਧਾ ਮੰਗੋ ਕੀਓ,
ਦੇਵੀ ਭਗਤ ਤੂੰ ਮੰਗਦਾ ਕੀ ਹੈ? ਆਪ ਜੀ ਨੇ ਫਿਰ ਇਹ ਭਗਤੀ ਵਿੱਚ ਇਹ ਚੀਜ਼ਾਂ ਸਹਾਇਕ ਹਨ, ਕਿਉਂਕਿ ਇਹ ਚੀਜ਼ਾਂ ਨਾ ਮਿਲਣ ਭਗਤੀ ਕਰਨੀ ਬਹੁਤ ਔਖੀ ਹੈ। ਭੋਜਨ ਤੋਂ ਬਗੈਰ ਤਾਂ ਭਗਤੀ ਔਖੀ ਹੈ ਨਾ, ਬਾਕੀ ਕੰਮ ਕਰਨੇ ਵੀ ਭੋਜਨ ਮਿਲੇ ਤੋਂ ਬਗੈਰ ਔਖੇ। ਇਸ ਕਰਕੇ ਉਹ ਜੇ ਭੋਜਨ ਨਾ ਮਿਲੇ ਤਾਂ ਫਿਰ ਮਨੁੱਖ ਭੁੱਖਾ ਤੇ ਹਰਿਆ ਕੁਝ ਨਹੀਂ ਕਰ ਸਕਦਾ ਹੈ। ਸਾਰ ਕਿਤਾਬਲੀ ਵਾਲੇ ਨੇ ਕਿਹਾ ਵੀ ਜੇ ਕਿਸੇ ਨੇ ਮਨੁੱਖ ਨੇ ਵਿਦਿਆ ਪੜ੍ਹਨੀ ਉਹਦੇ ਲਈ ਭੋਜਨ ਪਾਣੀ ਦਾ ਪ੍ਰਬੰਧ ਪਹਿਲਾਂ। ਜਿਹਦੇ ਘਰੇ ਕੋਈ ਲੱਸੀ ਨਹੀਂ ਹੈ, ਨਾ ਕੋਈ ਲੂਣ ਹੈ, ਨਾ ਤੇਲ ਹੈ, ਨਾ ਗੁੜ ਹੈ, ਨਾ ਕੋਈ ਆਟਾ ਹੈ, ਕਦੇ ਉਹਨੇ ਕੀ ਵਿਦਿਆ ਪੜ੍ਹ ਲੈਣੀ ਹੈ? ਉਸਦੇ ਘਰੇ ਬੈਠੇ ਜਿਹੜਾ ਮਾੜਾ ਮੋਟਾ ਕੋਈ ਕਰਦਾ ਉਹਦੇ ਨਾਲ ਕਹਿੰਦੇ ਕਰੀ ਜਾਏ ਨਵਾਲ ਉਹਨੀ ਅਸੀਂ ਕੁਛ ਹੋਣਾ ਹੈ, ਤਾਂ ਨਾ ਜਪ ਹੋਣਾ ਨਾ ਕਹਿੰਦੇ ਕੋਈ ਉੱਥੇ ਪੜ੍ਹ ਹੋਣਾ ਹੈ। ਇੱਥੇ ਚੀਜ਼ਾਂ ਦੀ ਚਿੰਤਾ ਬਣੀ ਹੋਈ ਹੈ, ਉੱਥੇ ਮਨੁੱਖ ਨੇ ਕੀ ਭਜਨ ਕਰ ਲੈਣਾ ਹੈ? ਜਿਵੇਂ ਕਬੀਰ ਸਾਹਿਬ ਜੀ ਨੂੰ ਇੱਕ ਵਾਰੀ ਕੁਛ ਆ ਗਿਆ ਸੀ, ਭੁੱਖੇ ਝਾਏ ਬੈਠੇ ਸਨ ਤੇ ਮਹਾਰਾਜ ਜੀ ਪ੍ਰਸਤੀ ਹੈ, ਫਿਰ ਪਰਮੇਸ਼ਰ ਪ੍ਰਗਟ ਹੋ ਗਏ ਸਨ। ਕਹਿ ਲੱਗੇ ਕੀ ਗੱਲ ਹੈ, ਤੜਕੇ ਉੱਠਿਆ ਨੀ, ਨਾਤਾ ਧੋਤਾ ਨੀ, ਮਾਲਾ ਫੜ ਕੇ ਭਗਤੀ ਨੀ ਕੀਤੀ ਹੈ, ਚੁੱਪ ਚਪਾਤਾ ਬੈਠਾ। ਸਵੇਰੇ ਭਗਤ ਕਬੀਰ ਜੀ ਨੇ ਆਪਣੇ ਮੁੱਖ ਤੋਂ ਕਿਹਾ, ਕਹਿੰਦੇ ਮਹਾਰਾਜ ਕੀ ਕਹੀਏ, ਭੁੱਖੇ ਭਗਤ ਨਾ ਕੀਜੇ, ਪਰ ਭੁੱਖਿਆਂ ਤੋਂ ਭਗਤੀ ਨਹੀਂ ਕੀਤੀ ਜਾ ਸਕਦੀ ਹੈ। ਕਹਿੰਦੇ ਫਿਰ ਮਹਾਰਾਜ ਕੀ ਫੜੀ ਤੇ ਭਗਤੀ ਕਰਾਉਣੀ ਹੈ, ਫਿਰ ਮਹਾਰਾਜ ਭੋਜਨ ਦਾ ਪ੍ਰਬੰਧ ਕਰੋ। ਇਸ ਕਰਕੇ ਭਗਤੀ ਦੀਆਂ ਇਹ ਚੀਜ਼ਾਂ ਸਹਾਇਕ ਹੈ, ਜਦੋਂ ਇਹ ਮਿਲਦੀਆਂ ਫਿਰ ਮਨੁੱਖ ਬੇਫਿਕਰ ਹੋ ਕੇ ਭਗਤੀ ਕਰ ਸਕਦਾ, ਨਹੀਂ ਤਾਂ ਇਹਦੀ ਚਿੰਤਾ ਲੱਗੀ ਰਹਿੰਦੀ ਹੈ ਵੀ ਕਿਤੇ ਦਾਲ ਹੈ ਨੀ, ਕਿਤੇ ਆਟਾ ਹੈ ਨੀ, ਕਿਤੇ ਘਿਓ ਹੈ ਨੀ। ਭਗਤ ਜੀ ਕਹਿੰਦੇ ਮਹਾਰਾਜ ਦਾਲ ਸਿੱਧਾ ਮੰਗੋ ਕੀਓ, ਵੀ ਦਾਲ ਵੀ ਮੰਗਦਾ, ਇਹ ਵੀ ਨਹੀਂ ਵੀ ਮੈਂ ਮੂੰਗੀ ਦੀ ਮੰਗਦਾ, ਛੋਲਿਆਂ ਦੀ ਮੰਗਦਾ ਜਾਂ ਮਾਹਾਂ ਦੀ ਮੰਗਦਾ, ਸਿੱਧੇ ਕਹਿੰਦਾ ਵੀ ਦਾਲ ਮੰਗਣਾ ਆ ਵੈਸੇ ਵੀ ਸਭ ਤਰ੍ਹਾਂ ਦੀ ਦਾਲ ਮੰਗਣਾ ਤੇ ਸਿੱਧਾ ਨੂੰ ਆਟਾ ਕਿੱਥੇ ਵੀ ਨਹੀਂ ਲਿਖਿਆ ਵੀ ਮੈਂ ਕਣਕ ਦਾ ਮੰਗਣਾ ਕਿ ਮੱਕੀ ਦਾ ਕਿ ਬਾਜਰੇ ਦਾ ਸਿੱਧੇ ਕਹਿੰਦਾ ਵੀ ਆਟਾ ਪਾਲ ਹੈ ਵੀ ਸਭ ਤਰ੍ਹਾਂ ਦਾ ਆਟਾ ਮਾਰਾ ਮੈਂ ਨਾਲੇ ਦਾਲ ਸਭ ਤਰ੍ਹਾਂ ਦੀ ਮੈਂ ਸਭ ਤਰ੍ਹਾਂ ਦਾ ਆਟਾ ਇਸ ਨਾਲ ਮਾਰਾ ਫਿਰ ਘਿਓ ਵੀ ਮੰਗਦਾ ਹੈ ਕਿਉਂਕਿ ਘਿਓ ਤੋਂ ਬਗੈਰ ਤਾਂ ਜਿੰਨੀ ਰਸੋਈ ਹੁੰਦੀ ਉਹਨੂੰ ਸਿਆਣੇ ਕਹਿੰਦੇ ਤਾਂ ਭੂਤ ਰਸੋਈ ਹੈ ਇਹ ਤਿੰਨ ਚੀਜ਼ਾਂ ਮਾਰਾ ਮੈਨੂੰ ਭਗਤੀ ਵਿੱਚ ਸਹਾਇਕ ਹੈ ਕਿਉਂਕਿ ਦਾਲ ਰੋਟੀ ਘਿਓ ਨਾਲ ਚੋਪੜੀ ਹੋਵੇ ਵਧੀਆ ਵਿੱਚ ਦੋ ਚਮਚੇ ਘਿਓ ਦਾਲ ਵਿੱਚ ਪਾਇਆ ਹੋਵੇ ਤੇ ਮਨੁੱਖ ਰਾਜਾ ਕੀ ਛਕ ਲੈਂਦਾ ਹੈ ਬੇਫਿਕਰ ਹੋ ਕੇ ਭਗਤੀ ਕਰ ਲੈਂਦਾ ਹੈ ਇਸ ਕਰਕੇ ਭਗਤੀ ਨੇ ਇਹ ਵੀ ਕੋਈ ਪਰਮਾਰਥ ਦੀ ਵਿਚਾਰ ਹੈ ਕਰਨੀ ਭਗਤੀ ਹੈ ਮੰਗਦਾ ਦਾਲ ਰੋਟੀ ਹੈ ਭਗਤ ਘਿਓ ਮੰਗੀ ਜਾਂਦਾ ਬੜਾ ਵੀ ਭਗਤ ਹੈ ਧੰਨਾ ਇਹ ਤਾਂ ਭਾਵੇਂ ਕੋਈ ਵੀ ਹੈ ਭਾਵੇਂ ਗ੍ਰਸਤੀ ਹੈ ਭਾਵੇਂ ਬਰਾਕਤ ਹੈ ਭਾਵੇਂ ਕਢਾਈ ਹੈ ਗੁੱਲੀ ਜੁੱਲੀ ਗੁੱਲੀ ਦੀ ਤਾਂ ਤਿੰਨੇ ਚੀਜ਼ਾਂ ਦੀ ਹਰ ਇੱਕ ਨੂੰ ਲੋੜ ਪੈਂਦੀ ਹੈ ਜੁੱਲ ਵੀ ਚਾਹੀਦਾ ਸੁਰ ਆ ਜਾਏ ਪੰਦਰਾਂ ਟਿਕਣ ਵਾਸਤੇ ਵਸਤਰ ਚਾਹੀਦੀ ਹੈ ਭਾਵੇਂ ਘਰੇ ਬੈਠਾ ਭਾਵੇਂ ਬਾਹਰ ਬੈਠਾ ਇਹ ਤੋਂ ਨਹੀਂ ਬਿਨਾ ਸਕਦਾ ਗੁੱਲੀ ਵੀ ਚਾਹੀਦੀ ਹੈ ਆਮ ਗਰਮੀ ਸਰਦੀ ਬਰਸਾਤ ਦੇ ਵਿੱਚ ਕੜੇ ਆ ਜਾਣ ਤੇ ਕੋਈ ਕੁੱਲੀ ਹੋਊਗਾ ਉਹਦੇ ਹੇਠਾਂ ਨਿਕਲ ਜਾਊਗਾ ਇਸੇ ਤਰ੍ਹਾਂ ਗੁੱਲੀ ਜਿਹੜਾ ਕੋਈ ਰੋਟੀ ਪਾਣੀ ਹੈ ਇਹ ਭਾਵੇਂ ਕਰੇ ਰਹਿੰਦਾ ਭਾਵੇਂ ਮਰੇ ਰਹਿੰਦਾ ਕਿਤੇ ਰਹਿੰਦਾ ਇਹ ਤਿੰਨਾਂ ਚੀਜ਼ਾਂ ਦੀ ਹਰ ਇੱਕ ਨੂੰ ਲੋੜ ਹੈ ਤੇ ਉਹ ਬਗੈਰ ਨਹੀਂ ਸਕਦਾ ਹੈ ਇਸੇ ਕਰਕੇ ਉਸ ਕਹਿੰਦਾ ਗਿਆਨ ਕਰੇ ਧਿਆਨ ਕਰੇ ਜਿੰਨਾ ਮਰਜ਼ੀ ਗਿਆਨ ਕਥਰੀ ਕਰੀ ਜਾਏ ਜਿੰਨਾ ਮਰਜ਼ੀ ਧਿਆਨ ਦੇ ਸੰਬੰਧ ਵਿੱਚ ਕਹੀ ਜਾਵੇ ਵੀ ਉਹ ਧਿਆਨ ਵਿੱਚ ਲਿਆਉਣਾ ਚਾਹੀਦਾ ਤ੍ਰਿਪਤੀ ਵਿੱਚ ਜਾਂ ਵੀ ਦਸਵੇਂ ਦੁਆਰ ਵਿੱਚ ਜਾਂ ਵੀ ਧਰਤੀ ਦਾ ਧਿਆਨ ਕਰੇਗਾ ਕੋਈ ਯੋਗ ਸਾਧਨਾ ਕਰਦਾ ਧਰਤੀ ਵਿੱਚ ਦੱਬੇ ਹੋਏ ਧੰਦਾ ਉਹਨੂੰ ਪਤਾ ਚੱਲ ਜਾਏਗਾ ਪ੍ਰਕਾਸ਼ ਦਾ ਧਿਆਨ ਕਰੇਗਾ ਉੱਪਰਲੇ ਲੋਕਾਂ ਦਾ ਉਹਨੂੰ ਕਹਿੰਦੇ ਪਤਾ ਚੱਲ ਜਾਏਗਾ ਵੀ ਉੱਪਰ ਕੀ ਹੋ ਰਿਹਾ ਹੈ ਕਹਿੰਦੇ ਇਸ ਰਾਏ ਭਾਵੇਂ ਕੋਈ ਗਿਆਨ ਕਰੀ ਜਾਵੇ ਭਾਵੇਂ ਕੋਈ ਧਿਆਨ ਦਾ ਬਿਆਨ ਕਰੀ ਜਾਏ ਜਿਹੜਾ ਪੇਟ ਹੈ ਨਾ ਇਹ ਨੀ ਕਹਿੰਦੇ ਖੜਾ ਛੱਡਦਾ ਹੈ ਇਸ ਕਰਕੇ ਉਹ ਕਿਹਾ ਵੀ ਸਭੇ ਗੱਲਾਂ ਸੁਥਰਿਆ ਕਹਿੰਦੇ ਦੋ ਰੋਟੀਆਂ ਦੇ ਹੇਠ ਜੀ ਐਸੇ ਸੁਥਰੇ ਨੇ ਕਹਿੰਦੇ ਵੀ ਦੋ ਰੋਟੀਆਂ ਤਾਂ ਸਾਰੇ ਹੇਠਾਂ ਨੇ ਸਾਰੇ ਗਿਆਨ ਧਿਆਨ ਸਾਰੀਆਂ ਗੱਲਾਂ ਜੇ ਦੋ ਰੋਟੀਆਂ ਮਿਲਗੀਆਂ ਫਿਰ ਗਿਆਨ ਵੀ ਸਫਲ ਹੈ ਧਿਆਨ ਵੀ ਸਫਲ ਹੈ ਨਹੀਂ ਤਾਂ ਦੋਵੇਂ ਹੀ ਹੋ ਸਕਦੇ ਭੁੱਖੇ ਤੋਂ ਨਾ ਗਿਆਨ ਕਸਮ ਹੁੰਦਾ ਨਾ ਧਿਆਨ ਕਹਿੰਦਾ ਇਹਦੇ ਵਾਸਤੇ ਕਈ ਦਾ ਗਿਆਨ ਧਿਆਨ ਕਰਦੇ ਦੋ ਰੋਟੀਆਂ ਪਿੱਛੇ ਇਹ ਤਾਂ ਸਾਰੇ ਇਸ ਕਰਕੇ ਜਾਣੀ ਪਰਮੇਸ਼ਵਰ ਦੀ ਭਗਤੀ ਕਰਨ ਲਈ ਇਹ ਸਹਾਇਕ ਹੈ ਦਾਲ ਆਟਾ ਭੋਜਨ ਦਾ ਪ੍ਰਬੰਧ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਥੱਲਾ ਹੀ ਪ੍ਰਬੰਧ ਕੀਤਾ ਲੰਗਰ ਚਲਾਏ ਨੇ ਧਰਮ ਦੀਆਂ ਜਗ੍ਹਾਵਾਂ ਕਾਇਮ ਕੀਤੀਆਂ ਫਿਰ ਕਿਹਾ ਵੀ ਧਰਮ ਦੀ ਕਿਰਤ ਕਰਕੇ ਵੀ ਇੱਥੇ ਧਰਮਸ਼ਾਲਾ ਵਿੱਚ ਲੰਗਰ ਚਲਾਓ ਤਾਂ ਕਿ ਇਹ ਨਾ ਚਿੰਤਾ ਰਹੇ ਹੁਣ ਇੱਥੇ ਕਥਾ ਕੀਰਤਨ ਤਾਂ ਕਰੀ ਜਾਂਦੇ ਰੋਟੀ ਦੂਜੇ ਪਾਸੇ ਪ੍ਰਬੰਧ ਹੈ ਦੀਵਾਨ ਖਤਮ ਹੁੰਦਾ ਨਾਲ ਹੀ ਕਹਿੰਦੇ ਗੁਰੂ ਘਰ ਲੰਗਰ ਤਿਆਰ ਰਹੀ ਛਕੋ ਉਹ ਇਹਨਾਂ ਰੱਜ ਕੇ ਘਰੇ ਚਲੇ ਜਾਂਦੇ ਅਗਲੇ ਜਿਸ ਕਰਕੇ ਜਾਣੀ ਇਹ ਭਜਨ ਦਾ ਸਹਾਇਕ ਸਭ ਤੋਂ ਮੁੱਖ ਪ੍ਰਸ਼ਾਦਾ ਹੈ ਭੋਜਨ ਹੈ ਜੇ ਨਹੀਂ ਨਹੀਂ ਹੈ ਫਿਰ ਮਨੁੱਖ ਤਾਂ ਕੁਛ ਨਹੀਂ ਹੋ ਸਕਦਾ ਹੈ। ਠੀਕ ਹੈ, ਜਦੋਂ ਮਨੁੱਖ ਨੇ ਪਹਿਲਾਂ ਭਜਨ ਕਰਨਾ ਸ਼ੁਰੂ ਕਰਨਾ ਉਦੋਂ ਭੋਜਨ ਸਹਾਇਕ ਹੈ। ਫਿਰ ਜਦੋਂ ਮਨੁੱਖ ਦੀ ਅਵਸਥਾ ਉੱਪਰ ਚਲੀ ਜਾਂਦੀ ਹੈ, ਚੌਥੇ ਪਦਮਾ ਜ਼ਿੰਦਗੀ ਜ਼ਿੰਦਗੀ ਹੋ ਜਾਂਦੀ, ਫਿਰ ਭੋਜਨ ਭਜਨ ਜਿਹੜਾ ਉਹੀ ਭੋਜਨ ਬਣ ਜਾਂਦਾ ਹੈ। ਲਿਖਿਆ ਤਿੱਥਾ ਹੂੰ ਮਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ, ਵੀ ਉੱਥੇ ਨਾ ਕੋਈ ਨੀਂਦ ਹੈ ਨਾ ਕੋਈ ਭੁੱਖ ਹੈ, ਉੱਥੇ ਹਰ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਉੱਤਰ ਪਈ ਸੱਚ ਭੋਜਨ ਖਾਇਆ, ਮੰਤਰ ਰਸਨਾ ਨਾਮ ਤਿਆਰਿਓ, ਐਸਾ ਗਿਆਨ ਦਾ ਨਾਮ ਦਾ ਭੋਜਨ ਸ਼ਕਤੀ ਤ੍ਰਿਪਤੀ ਹੈ। ਪਹਿਲੇ ਸਮੇਂ ਜਦੋਂ ਇਹ ਜਾਪ ਭਗਤੀ ਸ਼ੁਰੂ ਕਰਨੀ ਉਦੋਂ ਸਭ ਤੋਂ ਪਹਿਲਾਂ ਭੋਜਨ ਦੀ ਲੋੜ ਹੈ। ਇਸ ਕਰਕੇ ਇੱਥੇ ਭਗਤ ਜੀ ਕਹਿੰਦੇ ਮਹਾਰਾਜ ਇਹ ਦਾਲ ਵੀ ਮੰਗਦਾ, ਸਿੱਧਾ ਆਟਾ ਵੀ ਘਿਓ ਵੀ ਮੈਂ ਮੰਗਦਾ,
ਹਮਰਾ ਖੁਸ਼ੀ ਕਰੇ ਨਿਤ ਜੀਓ।
ਇਹ ਵੀ ਕਿੰਨੇ ਕੁ ਹਿਸਾਬ ਦੀ ਤੂੰ ਮੰਗਦਾ ਹੈ, ਕਿਉਂਕਿ ਕਬੀਰ ਸਾਹਿਬ ਨੇ ਤਾਂ ਕਿਹਾ ਨਾ ਦੋਈ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਦੋ ਸਿਰ ਮੈਂ ਮਰ ਮਰ ਚੂਨਾ ਆਟਾ ਮੰਗਦਾ ਹਾਂ, ਇੱਟ ਪੈਰ ਵਿੱਚ ਮੇਰਾ ਵੀ ਤੇ ਮੇਰੇ ਪਰਿਵਾਰ ਦਾ ਵੀ ਆਏ ਗਏ ਦਾ ਵੀ ਪਿਆਰਾ ਹੋ ਜਾਏਗਾ, ਤੇ ਪਾਪ ਭਰ ਮਾਰਾ ਘਿਓ ਮੰਗਦਾ ਹਾਂ, ਇਹਦੇ ਨਾਲ ਬਾਕੀ ਲੂਣ ਮਿਰਚ ਮਸਾਲਾ ਅੱਧ ਸਿਰ ਮੰਗੋ ਦਾਲੇ, ਅੱਧ ਕੁ ਸਿਰ ਮਾਰਾ ਜਿਹੜੀ ਦਾਲ ਹੈ ਅੱਠ ਕੁ ਪੈਰ ਦੀ ਇਹਦੇ ਨਾਲ ਸਰ ਜਾਏਗਾ। ਇਹ ਮਾਰਾ ਮੋਕੋ ਦੋਨੋਂ ਜਫਤ ਜਵਾਲੇ, ਮੇਰੇ ਮਾਤਾ ਦੋਨੋਂ ਵਕਤ ਜਿਹੜੇ ਹੈ ਮਾਰਾ ਇਹ ਜਵਾਲੇ ਜੀਵਨ ਵਾਸਤੇ ਛਕਣ ਵਾਸਤੇ ਮਾਰਾ ਮੈਨੂੰ ਦਿਓ। ਇੱਥੇ ਭਗਤ ਜੀ ਇਹ ਕੋਈ ਹਿਸਾਬ ਕਿਤਾਬ ਨਹੀਂ ਦੱਸਦੇ, ਤੇ ਸਿੱਧੇ ਹੀ ਕਹਿੰਦੇ ਹਮਰਾ ਖੁਸ਼ੀ ਕਰੇ ਨਿਤ ਜੀਓ, ਹਰਾ ਜਿੰਨਾ ਕੁ ਲੈ ਕੇ ਨਾ ਸਾਡਾ ਜੀ ਜਿਹੜਾ ਅੰਦਰਲਾ ਉਹ ਖੁਸ਼ੀ ਕਰੇ ਪ੍ਰਸੰਨਤਾ ਕਰੇ, ਯਾਨੀ ਉਹਨਾਂ ਕਹਿੰਦੇ ਉਹ ਰੋਈ ਦਾ ਜੇ ਬਹੁਤੇ ਆ ਜਾਣੇ ਤਾਂ ਬਹੁਤਾ ਦਿਓ, ਥੋੜੇ ਆਉਂਦੇ ਥੋੜਾ ਦੇਈ ਚੱਲੋ, ਕਈ ਵਾਰੀ ਬਹੁਤੇ ਵੀ ਪ੍ਰਾਹੁਣੇ ਆ ਸਕਦੇ ਬਹੁਤੇ ਆ ਸਕਦੇ, ਜੇ ਹੁਣ ਹਿਸਾਬ ਕਿਤਾਬ ਨਾ ਲੱਗਿਆ ਫਿਰ ਵੀ ਗੱਲ ਨਹੀਂ ਹੈ। ਇਸ ਕਰਕੇ ਮਹਾਰਾਜ ਜਿੰਨਾ ਕੁ ਲੈ ਕੇ ਸਾਡਾ ਜੀਉ ਖੁਸ਼ੀ ਕਰੇ ਪ੍ਰਸੰਨਤਾ ਕਰੇ, ਉਹਨਾਂ ਕੁ ਦਿਓ ਜੀ ਤਾਂ ਖੁੱਲੇ ਲੱਭੇ ਬਖਸ਼ੋਈ, ਇਸੇ ਤਰ੍ਹਾਂ ਮਹਾਰਾਜ ਜਿਹੜਾ ਕੋਈ ਪੰਨੀਆਂ ਨਾ ਜੋੜੇ ਦਾ ਹੈ ਉਹ ਮਾਰਾ ਚੰਗਾ ਵਧੀਆ ਜੋੜਾ ਹੋਵੇ, ਐਵੇਂ ਟੁੱਟੇ ਫੁੱਟੇ ਛਿੱਤਰ ਨਾ ਹੀ ਪਾਏ ਹੋਣ ਤੇਰੇ ਭਗਤ ਦੇ, ਫਿਰ ਜਿਹੜਾ ਸਾਧਨ ਬਸਤਰ ਦਾ ਹੈ ਮਾਰਾ ਬਸਤਰ ਹੈ ਜਿਹੜਾ ਵੱਢਣ ਵਾਲਾ, ਇਹ ਵੀ ਮਾਰਾ ਚੰਗਾ ਹੋਵੇ ਵਧੀਆ ਹੋਵੇ, ਇਹ ਵੀ ਫੱਟਾ ਪੁਰਾਣਾ ਜਿਹਾ ਨਾ ਹੋਵੇ, ਵਧੀਆ ਮਾਰਾ ਬਸਤਰ ਹੋਵੇ ਪਾਉਣ ਲਈ ਤੇ ਪੈਰਾਂ ਵਿੱਚ ਪਾਉਣ ਲਈ ਚੰਗਾ ਜੋੜਾ ਹੋਵੇ।
ਅਨਾਜ ਮੰਗੋ ਸਤ ਸੀਤਾ,
ਉਹ ਜਿਹੜਾ ਅਨਾਜ ਹੈ ਉਹ ਤਾਂ ਮਾਰਾ ਮੈਂ ਮੰਗਦਾ ਹਾਂ ਸਤ ਸੀਕਾ ਕੀ, ਸਤ ਸੀਕਾ ਨਾ ਸਿਆਰਾ ਦਾ, ਸਤ ਸਿਆਰਾ ਵਾਲਾ ਆਪ ਜੀ ਨੇ ਜਿਸ ਧਰਤੀ ਨੂੰ ਸੱਤ ਵਾਰੀ ਵਾਹਿਆ ਗਿਆ ਹੈ, ਸੱਤ ਵਾਹਾਂ ਲੱਗੀਆਂ ਹੋਣ ਉਸ ਖੇਤ ਦਾ ਮਾਰਾ ਮੈਂ ਅਨਾਜ ਮੰਗਦਾ ਹਾਂ, ਕਿਉਂਕਿ ਜਿੰਨੀ ਵੱਧ ਵਾਹਾਂ ਲੱਗੀਆਂ ਓਨਾ ਹੀ ਅੰਨ ਵਿੱਚ ਰਸ ਹੁੰਦਾ ਹੈ, ਓਨੀ ਉਹ ਅੰਨ ਵਿੱਚ ਲੇਸ ਹੁੰਦੀ ਹੈ। ਸੱਤ ਦਾ ਸੰਸਕ੍ਰਿਤ ਵਿੱਚ ਸੌ ਦਾ ਵਾਚਕ ਵੀ ਹੈ, ਸੌ ਵਾਰ ਸੌ ਵਾਰੀ ਸਿਆਲ ਨਿਕਲਿਆ ਹੋਵੇ ਸੌ ਵਾਰੀ ਵਾਹ ਲੱਗੀ ਹੋਵੇ ਉਸ ਧਰਤੀ ਦਾ ਉਸ ਖੇਤ ਦਾ ਮੈਂ ਅੰਨ ਮੰਗਦਾ ਹਾਂ। ਵਾਹ ਪਰੇ ਦੱਸਿਆ ਕਰਦੇ ਸਨ ਵੀ ਕਹਿੰਦੇ ਜੇ ਕਿਸੇ ਧਰਤੀ ਨੂੰ ਸੌ ਵਾਹ ਲੱਗੀ ਹੈ ਨਾ ਉਹਦੇ ਅੰਨ ਦੀ ਜਿਹੜੀ ਆਟੇ ਦੀ ਲੇਸ਼ ਇੰਨੀ ਹੁੰਦੀ ਹੈ, ਜੇ ਕਿਤੇ ਗੁੰਨਿਆ ਵੀ ਪਿਆ ਹੋਵੇ ਆ ਕੇ ਕਿਤੇ ਜਿਹੜਾ ਕਾਂ ਕੋਈ ਚੁੰਝ ਵੀ ਮਾਰ ਲਵੇ, ਇਹ ਨਹੀਂ ਵੀ ਕਾਂ ਚੁੰਝ ਮਾਰ ਕੇ ਉਹਦੇ ਵਿੱਚ ਕੋਈ ਲੈ ਜਾਊ ਉੱਥੇ ਫਸ ਜੂਗਾ, ਉਹਦੀ ਝੁੰਝ ਨਹੀਂ ਨਿਕਲੂ ਉੱਥੋਂ, ਇੰਨਾ ਲੇਸਦਾਰ ਆਟਾ ਹੁੰਦਾ ਸਖਤ ਹੋ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਦਾ ਇਹ ਵਧ ਗਿਆ। ਮਹਾਰਾਜ ਨੂੰ ਉਹਨੂੰ ਸੌ ਵਾਹ ਲੱਗੀ ਹੋਈ ਹੈ ਨਾ ਜਿਸ ਧਰਤੀ ਨੂੰ, ਉਸਦਾ ਵਧ ਗਿਆ ਸਾਦੀ ਦੇਸ਼ਦਾਰ ਮੈਂ ਅੰਨ ਮੰਗਦਾ ਆਪਣੇ ਤੇ ਸਾਧੂਆਂ ਦੇ ਛਕਣ ਲਈ।
ਗਊ ਭੈਸ ਮੰਗੋ ਲਾਵੇਰੀ,
ਇਸੇ ਤਰ੍ਹਾਂ ਮਹਾਰਾਜ ਜਿਹੜੀ ਗਊ ਹੈ ਤੇ ਭੈਸ ਮੱਝ ਹੈ, ਇਹ ਦੋਵੇਂ ਮਹਾਰਾਜ ਮੈਂ ਲਵੇਰੀ ਮੰਗਦਾ ਕਿਉਂਕਿ ਦੁੱਧ ਦੇਣੀਆਂ ਵਾਲੀਆਂ ਹੀ ਮੰਗਦਾ, ਦੂਸਰੀਆਂ ਨਹੀਂ ਪੱਠੇ ਪਾਉਣ ਵਾਲੀਆਂ। ਸਿਆਣੇ ਭਗਤ ਦੀ ਭੋਲੇ ਭਗਤ ਦੀ ਗੱਲ ਹੈ ਕਿ ਮਹਾਰਾਜ ਇਹ ਦੋਵੇਂ, ਕਿਉਂਕਿ ਕਈ ਸਾਧੂ ਵਾਹੀ ਦਾ ਦੁੱਧ ਪੀ ਕੇ ਰਾਜੀ ਹੈ, ਕਈ ਗਊ ਦਾ ਪੀ ਕੇ ਰਾਜੀ ਵੀ, ਬਾਕੀ ਇਹ ਵੀ ਹੈ ਵੀ ਦੁੱਧ ਜਿਹੜਾ ਗਊ ਦਾ ਹਲਕਾ ਹੁੰਦਾ ਉਹ ਥੋੜਾ ਜਿਹਾ ਭਾਰਾ ਹੁੰਦਾ, ਭੋਜਨ ਹੁੰਦਾ ਮਜਦਾ। ਜਿਸ ਤਰ੍ਹਾਂ ਦਾ ਕੋਈ ਮਹਾਰਾਜ ਛਕਣਾ ਚਾਹੇ ਉਹ ਦੋਵੇਂ ਉਹਨੂੰ ਮਿਲਣ। ਇਸ ਕਰਕੇ ਦੋਵੇਂ ਹੀ ਮਹਾਰਾਜ ਲਵੇਰੇ ਮੈਂ ਗਊ ਤੇ ਮੱਝ ਮੈਂ ਇਹ ਮਹਾਰਾਜ ਦੁੱਧ ਦੇਣ ਵਾਲੇ ਮੰਗਦਾ
ਇੱਕ ਤਾਜਨ ਤੁਰੀ ਚੰਗੇਰੀ,
ਇਸ ਤੋਂ ਅੱਗੇ ਮਹਾਰਾਜ ਮੈਂ ਹੋਰ ਵੀ ਕੋਈ ਮੰਗਦਾ। ਉਹ ਵੀ ਤਾਜਨ ਘੋੜੀ ਦਾ ਹੈ, ਤੁਰੀ ਨੂੰ ਤੁਰਕਾਨ ਦੇਸ਼ ਦਾ, ਯਾਨੀ ਅਰਬ ਦੇਸ਼ ਦੀ ਜਿਹੜੀ ਚੰਗੀ ਕੀਮਤੀ ਘੋੜੀ ਹੈ, ਜਿਵੇਂ ਉਹ ਕਾਬਲ ਬੰਨੀ ਭਾਈ ਗੁਰਦਾਸ ਜੀ ਕਹੇ ਸਨ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਫਿਰ ਇੱਥੇ ਹੀ ਉਹ ਘੋੜੇ ਵੇਖ ਮੂਹ ਕੇ ਪਸੰਦ ਕਰਕੇ ਭੇਜੇ ਸਨ। ਮਹਾਰਾਜ ਜਿਹੜੀ ਤਾਜਨ ਨੂੰ ਤਾਜਨੀ ਦਾ ਘੋੜੀ ਦਾ ਹੈ ਤੇ ਤੁਰੀ ਨੂੰ ਤੁਰਕਾਨ ਦੇਸ਼ ਦਾ ਹੈ, ਅਰਬ ਦੇਸ਼ ਦਾ ਹੈ। ਇਹ ਜਿਹੜੀ ਮਹਾਰਾਜ ਅਰਬੀ ਘੋੜੀ ਹੈ, ਅਰਬ ਦੇਸ਼ ਤੋਂ ਵਿੱਚ ਪੈਦਾ ਹੋਈ ਹੈ, ਉਹ ਘੋੜੀ ਮਹਾਰਾਜ ਮੈਂ ਆਪਣੇ ਚੜ੍ਹਨ ਲਈ ਬਾਹਰ ਕਿਤੇ ਜਾਣ ਲਈ ਕਿਸੇ ਸਾਧੂ ਸੰਤ ਨੂੰ ਮਹਾਰਾਜ ਕਿਤੇ ਛੱਡ ਕੇ ਆਉਣ ਲਈ ਇਹ ਵੀ ਮੈਂ ਮੰਗਦਾ
ਹਾਂ।
ਇਸੇ ਤਰ੍ਹਾਂ ਮਹਾਰਾਜ ਹੁਣ ਇਹ ਚੀਜ਼ਾਂ ਦੀ ਸਾਂਭਣ ਦੀ ਵੀ ਲੋੜ ਪੈਂਦੀ ਹੈ। ਅੰਦਾਜ਼ ਮਨੁੱਖ ਨਹੀਂ ਸੰਭਾਲ ਸਕਦਾ ਹੈ, ਘਿਓ ਖੰਡ ਇਹ ਮਨੁੱਖ ਨਹੀਂ ਸੰਭਾਲ ਸਕਦਾ, ਇਹਨਾਂ ਨੂੰ ਗੁਣ ਗੁਣ ਕੇ ਜਿਹੜਾ ਭੋਜਨ ਬਣਾਉਣਾ ਇਹ ਵੀ ਮਨੁੱਖ ਨਹੀਂ। ਇਸ ਕਰਕੇ ਜਿਹੜਾ ਕੋਈ ਚੰਗਾ ਜੋੜ ਹੈ ਬਸਰ ਹੈ ਉਹ ਸਭ ਕੁਛ ਗਊ ਮੱਝ ਇਹਨੂੰ ਸੰਭਾਲਣ ਵਾਲੀ ਵੀ ਕੋਈ ਚਾਹੀਦੀ ਹੈ, ਉਹ ਹੁਣ ਘਰ ਵਾਲੀ ਸੰਭਾਲ ਸਕਦੀ ਹੈ ਪਤਨੀ। ਇਸ ਕਰਕੇ ਮਹਾਰਾਜ ਕਹਿੰਦੇ ਘਰ ਕੀ ਗਈ ਹਨ ਚੰਗੀ ਘਰ ਵਾਲੀ, ਮਹਾਰਾਜ ਚੰਗੇ ਸੁਭਾਅ ਵਾਲੀ ਹੋਵੇ, ਨੇਕ ਸੁਭਾਅ ਵਾਲੀ ਹੋਵੇ। ਇਹ ਮਹਾਰਾਜ ਭਗਤੀ ਦੇ ਚੀਜ਼ਾਂ ਸਹਾਇਕ ਹਨ। ਇਹ ਮਹਾਰਾਜ ਮੈਂ ਆਪ ਜੀ ਤੋਂ ਜਾਚਨਾ ਕਰਕੇ ਮੰਗਦਾ ਹਾਂ। ਹਾਂ ਇਸ ਕਰਕੇ ਮਹਾਰਾਜ ਮੈਂ ਆਪ ਜੀ ਦਾ ਜਿਹੜਾ ਜਨ ਧੰਨਾ ਮੰਗਦਾ। ਇਹ ਮਹਾਰਾਜ ਜਿਵੇਂ ਮਾਂ ਪਿਓ ਤੋਂ ਬੱਚੇ ਮੰਗ ਕੇ ਲੈ ਲੈਂਦੇ ਨੇ, ਮਹਾਰਾਜ ਤੁਸੀਂ ਮੇਰੇ ਮਾਤਾ ਪਿਤਾ, ਮੈਂ ਤੁਹਾਡਾ ਮਹਾਰਾਜ ਪੁੱਤਰ ਵਾਂਗ ਭਾਵਦਾ ਹੈ। ਇਹ ਮਹਾਰਾਜ ਮੈਂ ਆਪ ਜੀ ਤੋਂ ਪਾਸੋਂ ਮੰਗ ਕੇ ਲੈਂਦਾ। ਇਹ ਮਹਾਰਾਜ ਇਹ ਭਗਤੀ ਸਦਾ ਲਈ ਕਰਾਉਣੀ ਹੈ, ਫਿਰ ਇਹ ਚੀਜ਼ਾਂ ਮੈਨੂੰ ਦਿਓ, ਫਿਰ ਨਾਲੇ ਭਗਤੀ ਕਰੀ ਜਾਵਾਂਗਾ, ਨਾਲੇ ਆਪ ਜੀ ਦਾ ਹਮੇਸ਼ਾ ਆਰਤਾ ਵੀ ਮੈਂ ਕਰੀ ਜਾਵਾਂਗਾ। ਇਸੇ ਤਰ੍ਹਾਂ ਕਹਿੰਦੇ ਵੀ ਭਗਤਾ ਹੋਰ ਕੀ ਚਾਹੁੰਦਾ ਹਾਂ, ਭਗਤੀ ਵਾਸਤੇ ਹੋਰ ਵੀ ਚੀਜ਼ਾਂ ਸਹਾਇਕ ਹੈਗੀਆਂ ਉਹ ਵੀ ਮੰਗ ਲੈ। ਕਹਿੰਦੇ ਹਾਂ ਮਹਾਰਾਜ ਉਹ ਜਿਹੜੀਆਂ ਅੰਦਰਲੀਆਂ ਚੀਜ਼ਾਂ ਉਹ ਵੀ ਭਗਤੀ ਵਿੱਚ ਕਈ ਵਾਰੀ ਕੋਈ ਚੰਗੀਆਂ ਸਹਾਇਕ ਹਨ, ਕੋਈ ਰੁਕਾਵਟ ਪਾਉਣ ਵਾਲੀਆਂ ਹਨ, ਕੋਈ ਸਰੀਰ ਦੇ ਅੰਦਰ ਹੀ ਹੈਗੀਆਂ ਹਨ। ਜੇ ਉਹਨਾਂ ਦੀ ਪ੍ਰਬਲਤਾ ਹੋਵੇ ਫਿਰ ਵੀ ਮਨੁੱਖ ਭਗਤੀ ਨਹੀਂ ਕਰ ਸਕਦਾ ਹੈ। ਚਲੋ ਬਾਹਰਲਾ ਬੰਦੋਬਸਤ ਚੰਗਾ ਭੋਜਨ ਦਾ ਹੋਵੇ, ਚੰਗੀਆਂ ਸਹੂਲਤਾਂ ਹੋਵੇ, ਚੰਗੀ ਘੋੜੀ ਹੋਵੇ, ਚੰਗੀ ਨੇਕ ਸੁਭਾਅ ਵਾਲੀ ਘਰ ਵਾਲੀ ਹੋਵੇ ਤੇ ਸਰੀਰ ਦੇ ਘਰ ਦੇ ਵਿੱਚ ਕੁਝ ਮਾੜੇ ਰਹਿੰਦੇ ਹੋਣ, ਫਿਰ ਵੀ ਭਗਤੀ ਕਰਨੀ ਔਖੀ ਹੈ। ਦੂਸਰੇ ਰੂਪ ਦੇ ਵਿੱਚ ਵੀ ਮਹਾਰਾਜ ਹੇ ਗੋਪਾਲ ਮੈਂ ਆਪ ਵਿਸ਼ੇਸ਼ ਕਰਕੇ ਤੇਰੇ ਵਿੱਚ ਰਤਿਆ ਹੋਇਆ, ਤੇਰੇ ਵਿੱਚ ਲੀਨ ਹੋਇਆ ਹੋਇਆ, ਜਾਂ ਤੇਰਾ ਮਾਵਾਂ ਆਰਤ ਭਗਤ ਹਾਂ। ਸੰਸਾਰ ਦੇ ਜਨਮਣ ਤੋਂ ਮੈਂ ਦੁਖੀ, ਬਹੁਤ ਦੁਖੀ ਹੋਇਆ, ਮਹਾਰਾਜ ਕਈ ਵਾਰੀ ਜੰਮਿਆ ਕਈ ਵਾਰੀ ਮਰਿਆ, ਇਸ ਕਰਕੇ ਮਹਾਰਾਜ ਮੈਂ ਤੇਰਾ ਦੁਖੀ ਭਗਤ ਹਾਂ, ਜਨਮਣ ਦੇ ਦੁੱਖ ਵਿੱਚ ਪਿਆ ਹੋਇਆ ਭਗਤ ਹਾਂ। हे परमेश्वर आर्त भगत दुखी भगत है तो चार तरह के भगत मने गए ने एक अर्थारथी भगत किसी घर पदार्थ की लोड़ है वो जो पदार्थ नहीं मिलता फिर वो पूर्ति रही कोई भगती कर लगते है तो काम परे हर सिवरिए भी जो किसी लोड़ पै जाए ना काम पै जाए फिर सी जिम्मे कोई कहे भी ली आ शब्द पढ़ लै भी आवे तो पाठ कर लिना जाप कर लै असी काम पूरा करने की लोड़ पूरी करने लिये करते हैं जो असी करा फिर वो ने अर्था अर्था भगत अर्थी भगत या जचना लिये अपने मतबल लिये भगती करने वाले जो हो गई फिर हर छुट जाते ने तो इस तरह कहते भी एक अर्था अर्थी भगत है अपने पदार्थों के लिए भगती करनी जिम्मे सुदामा करता सी इस तरह राज भाग की प्राप्ति वास्ते बेचारा दुखी होया होगे भगत ध्रुव ही लग गए सन भगती करण घरों दुखी हुए हुए सन आर्त भगत होंगे किसी काम किसी पदार्थ की लोड़ पूरी करने लिये भगती कर एक होंगे जिज्ञासु भी असी मुक्त हो जाइए मुक्ति की इच्छा रख के फिर भगती कर रहे ने एक होंगे ने ज्ञानी भगत भी रब का ज्ञान हो भी गया है ज्ञानवान होया होया जिमें बाबा बुढ़ा साहब जी पूर्ण ज्ञानवान हो गए फिर भी भगती कर रहे सन वो गुरु नानक साहब जी ने कहा सी भी तुसी भगती करनी है भावे कहते सी महाराज हम कुछ करन दी लगी लोड़ पर कहते भी ठीक है तेन तो हम लोड़ नहीं है पर दूजिया वास्ते लोड़ है क्योंकि जे तू एडा वड्डा महान होके भगती करेगा ना तेन देख देख के फिर दूजे करे इस करके भी दूजे नु रंग लाने वास्ते दूजे नु सेध देने वास्ते तेन भगती करे दूजे नु जरूरी है क्यों ज्ञानवान होके जरा तू भगती करे उन्होंने ज्ञानी भगत कहते ने तो ज्ञान हमेशा ही पूरा बनिया रहे ज्ञान के सफलता ना आए नहीं तो जरा कोई ज्ञानवान होके भगत रुक जाता फिर वो ज्ञान में एक दिन सफलता आ जाती है न्यूनता आ जाती है ज्ञान को पक्का करने वास्ते इको एक यह साधन है भी फिर भगती करी जानी है दृढ़ रहा है नहीं ज्ञान में ध्याई जानी है एक दिन फिर ऐसा भी आता भी ज्ञान गुण चलिया भी जाता कि फिर वह जा जाता है उस तरह है परमेश्वर मैं तेरा इस संसार वालों दुखी होया होया भगत हां
जो जन तुमरी भगत करांते
जो भी भगजन तुहाडी भगती कर रहे हैं
सवार
तू सारे कम सवारना है उन्होंने अपनी प्राप्ति करवाण रूप भी कम सवार है
दाल सीधा मंगो कियो
महाराज जी दवैत है ना ये महाराज भगती में प्रतिबंधक रुकावट वाण वाली है क्योंकि जिथे दवैत है उथे मनुख के अंदर ईरखा फुरेगी जिथे मनुख के अंदर ईरखा उथे भगती की होनी है इस करके महाराज जी दवैत है ये मैं दरनी मंगना है ये मेरा दवैत ना मेरे अंदर रहे मेरे अंदर अदवैतपना आ जाए मैं सब कुछ परमेश्वर को समझा सब एकट राम बोले रामा बोले राम बिना को बोले रे यो भगत नामदेव जी ने कहा कहते ऐसा हो गए भी ये दवैत ना मेरे अंदरों रहे सब विच आप जी ने पछाणा मारा मैं ਇਸ ਤਰ੍ਹਾਂ ਜਿਹੜਾ ਕੋਈ ਆ ਆਦ ਵਿਆਦ ਉਪਾਦ ਆਦਿਕ ਰੋਗ ਹੈ ਨਾ, ਪਰ ਇਹਨਾਂ ਨੂੰ ਮੈਂ ਦਰਨਾ ਮੰਗਦਾ, ਕਿਉਂਕਿ ਜੇ ਕੋਈ ਲੜਾਈ ਟੈਂਟਾ ਖੜਾ ਰਿਹਾ ਫਿਰ ਮਨੁੱਖ ਨੇ ਕਿੱਥੇ ਭਗਤੀ ਕਰਨੀ, ਫਿਰ ਤਾਂ ਮੁਕੱਦਮੇ ਚੱਲਦੇ ਅਦਾਲਤਾਂ ਵਿੱਚ, ਮਨੁੱਖ ਗੇੜੇ ਕੱਢਦਾ ਹੈ। ਇਸੇ ਤਰ੍ਹਾਂ ਜੇ ਕੋਈ ਮਾਨਸ ਰੋਗ ਰਿਹਾ, ਮਨ ਨੂੰ ਕੋਈ ਚਿੰਤਾ ਫਿਕਰ ਚਿੰਬੜਿਆ, ਫਿਰ ਕਿੱਥੇ ਭਗਤੀ ਹੋਣੀ ਹੈ। ਜੇ ਸ਼ੀਕ ਰੋਗ ਹੋ ਗਿਆ ਫਿਰ ਵੀ ਔਖਾ ਹੈ, ਫਿਰ ਤਾਂ ਹਾਏ ਹਾਏ ਤਾਂ ਹੋ ਸਕਦਾ ਹੈ, ਵਾਹਿਗੁਰੂ ਵਾਹਿਗੁਰੂ ਕਰਨਾ ਬਹੁਤ ਔਖਾ ਹੈ। ਇਸ ਕਰਕੇ ਮਹਾਰਾਜ ਯਾਦ ਵਿਆਦ ਅਪਾਲ ਇਹ ਰੋਗ ਨੇ ਨਾ ਮਹਾਰਾਜ ਤਿੰਨੇ, ਇਹਨੂੰ ਅਧਿਬੋਧਕ ਅਧਿਦੈਵਕ ਅਧਿਆਤਮ ਇਹ ਵਿਦਵਾਨਾਂ ਨੇ ਕਸਰ ਕੀਤੇ ਸ਼ਾਸਤਰਾਂ ਵਿੱਚ, ਵੀ ਜਿਹੜੇ ਅਧੀ ਭੌਤਿਕ ਭੌਤਿਕ ਨੂੰ ਤੱਤਾਂ ਤੋਂ ਬਣਿਆ ਹੋਇਆ ਜਿਹੜਾ ਸਰੀਰ ਹੈ, ਜਿਹੜੀ ਸਰੀਰਕ ਰੋਗ ਉਹ ਸਾਧੋਂ ਦੂਹ ਰੋਗ ਭੋਗੋਂ ਤਾਂ ਰੋਗ ਨੂੰ ਬਹੁਤੇ ਪਦਾਰਸ਼ਕ ਨਾਲ ਸਰੀਰਕ ਰੋਗ ਹੋ ਜਾਂਦੇ ਨੇ। ਇਹ ਨਾ ਮਾਰਾ ਮੈਨੂੰ ਸਰੀਰਕ ਰੋਗ ਨਾ ਹੋਣ। ਇਸੇ ਤਰ੍ਹਾਂ ਘਰ ਦੇ ਵਿੱਚ ਕਈ ਵਾਰੀ ਜਦੋਂ ਕਲੇਸ਼ ਪੈ ਜਾਂਦਾ, ਝਗੜੇ ਝਾਂਜੇ ਪੈ ਜਾਂਦੇ ਹੈ, ਫਿਰ ਮਾਨਸਿਕ ਰੋਗ ਹੋ ਜਾਂਦੇ ਹੈ, ਚਿੰਤਾ ਫਿਕਰ ਚਿੰਬੜਦੀ ਹੈ, ਇਹ ਵਿਭਗਤੀ ਨਹੀਂ ਕਰਨ ਦਿੰਦੇ ਨੇ। ਇਸੇ ਤਰ੍ਹਾਂ ਜਿਹੜੀ ਕੋਈ ਉਪਾਧੀ ਹੈ ਉੱਪਰੋਂ ਆ ਕੇ ਲੜਾਈ ਝਗੜਾ ਆਸੇ ਪਾਸੇ ਤੋਂ ਕੋਈ, ਇਹਦੇ ਵਿੱਚ ਵੀ ਇਹ ਪ੍ਰਤਿਬੰਧਕ ਹੈ, ਰੁਕਾਵਟ ਹੈ। ਇਸ ਕਰਕੇ ਮਾਰਾ ਆਧੀ ਵਿਆਧੀ ਪਾਧੀ ਆਦਿਕ ਜਿਹੜੇ ਰੋਗ, ਇਹਨਾਂ ਨੂੰ ਮੈਂ ਦਰਨਾ ਮੰਗਦਾ, ਕਿਉਂਕਿ ਭਗਤੀ ਵਿੱਚ ਮਾਰਾ ਰੁਕਾਵਟ ਹਨ, ਇਹ ਹੋਏ ਫਿਰ ਨਹੀਂ ਮੈਂ ਭਗਤੀ ਕਰ ਸਕਾਂਗਾ। ਤੇ ਸਿੱਧਾ ਮਨ ਮਾਰਾ ਸਿੱਧਾ ਮੰਗਦਾ, ਵੀ ਮਨ ਉਲਟਾ ਨਾ ਚੱਲੇ, ਆਪ ਜੀ ਦੇ ਤਰਫ ਸਿੱਧਾ ਹੋ ਕੇ ਚੱਲੇ, ਸਨਮੁਖ ਰਹੇ, ਮਨ ਦਾ ਸਨਮੁਖ ਹੋਣਾ ਮੰਗਦਾ। ਤੇ ਮੰਗੋ ਘਿਓ, ਇਹ ਜਿਹੜਾ ਪ੍ਰੇਮ ਹੈ ਮਾਰਾ ਇਹ ਘਿਓ ਹੈ, ਇਹ ਮਾਰਾ ਪ੍ਰੇਮ ਰੂਪ ਮੈਂ ਘਿਓ ਦੀ ਜਾਚਨਾ ਵੀ ਕਰਦਾ, ਕਿਉਂਕਿ ਜਿੱਥੇ ਪ੍ਰੇਮ ਹੋਇਆ ਉੱਥੇ ਉਹ ਸਹੀ ਰੂਪ ਵਿੱਚ ਭਗਤੀ ਹੋਏਗੀ, ਜਿੱਥੇ ਪ੍ਰੇਮ ਨਾ ਹੋਇਆ ਉੱਥੇ ਵੱਧਾ ਚੱਟੀ ਹੋਏਗੀ, ਉੱਥੇ ਦਾ ਸਮਾਂ ਜਾ ਅਸੀਂ ਪੂਰਾ ਕਰਾਂਗੇ। ਇਹ ਵੀ ਕਦੋਂ ਇਹ ਹੋਵੇ, ਜੇ ਹੋਇਆ ਪ੍ਰੇਮ ਭਾਵੇਂ ਸਾਰੀ ਦਿਹਾੜੀ ਅਸੀਂ ਬੈਠੇ ਰਹੇ, ਕੋਈ ਔਖਿਆਈ ਨਹੀਂ ਹੋਏਗੀ। ਇਸ ਕਰਕੇ ਮਾਰਾ ਪ੍ਰੇਮ ਰੂਪ ਜਿਹੜਾ ਘਿਓ ਹੈ ਨਾ, ਇਹ ਵੀ ਭਗਤੀ ਵਿੱਚ ਸਹਾਇਕ ਹੈ। ਜਿਵੇਂ ਘਿਓ ਖਾ ਕੇ ਅਸੀਂ ਜਿੰਨਾ ਮਰਜ਼ੀ ਕੰਮ ਕਰੀਏ ਹਮਲੇ ਸਕਦੇ ਨਹੀਂ, ਔਰ ਰੱਬੀ ਪ੍ਰੇਮ ਜਿੰਨਾ ਵੱਧ ਹੋਊਗਾ ਓਨਾ ਵੱਧ ਭਗਤੀ ਕਰ ਸਕਾਂਗੇ, ਰਿਸ਼ਟ ਪੁਸ਼ਟ ਰਹੂਗਾ ਆਤਮਾ। ਤੇ ਪ੍ਰੇਮ ਰੂਪ ਘਿਓ ਦੀ ਮਾਰਾ ਭਗਤੀ ਲਈਏ ਜਾਚਨਾ ਕਰਦੇ ਹਾਂ,
ਖੁਸ਼ੀ ਕਰਨ ਨਿਤ ਜੀਓ।
ਇਹ ਚੀਜ਼ਾਂ ਪ੍ਰਾਪਤ ਕਰਨ ਕੇ ਨਾ ਅੰਦਰ ਫਿਰ ਸਾਡਾ ਜਿਹੜਾ ਜੀ ਹੈ ਨਾ, ਇਹ ਮਾਰਾ ਖੁਸ਼ੀ ਕਰੇਗਾ, ਪ੍ਰਸੰਨਤਾ ਨਾਲ ਆਪ ਜੀ ਦੀ ਭਗਤੀ ਕਰਦਾ ਰਹੇਗਾ। ਇਸੇ ਤਰ੍ਹਾਂ ਮਾਰਾ ਭਗਤੀ ਕਰਦਿਆਂ ਹੋਇਆ ਮਾਰਾ ਮੈਂ ਆਪਣੇ ਆਪ ਜੀ ਦੀ ਪਨਾਹ ਵੀ ਮੰਗਦਾ, ਆਪ ਜੀ ਦੀ ਸ਼ਰਨ ਵੀ ਮੰਗਦਾ, ਇਹਨਾਂ ਵੀ ਆਪ ਜੀ ਦੀ ਸ਼ਰਨ ਤੋਂ ਮੈਂ ਆਸੇ ਪਾਸੇ ਹੋ ਜਾ, ਤੁਹਾਡੀ ਸ਼ਰਨ ਵਿੱਚ ਰਹਿ ਕੇ ਮਾਰਾ ਤੁਹਾਡੇ ਆਸਰੇ ਮੈਂ ਭਗਤੀ ਕਰਾਂ, ਆਪਣੀਆਂ ਪਨਾਹ ਮੰਗਦਾ, ਆਪ ਵੀ ਚਰਨ ਸ਼ਰਨ ਓਟ ਆਸਰਾ ਮੰਗਦਾ ਹਾਂ, ਫਿਰ ਭਗਤੀ ਹੋ ਸਕਦੀ ਹੈ। ਤੇ ਸ਼ਗਨ ਬਸਤਰ ਹੈ ਉਮਰ, ਜਿਹੜਾ ਇਹ ਖਿਮਾ ਰੂਪੀ ਬਸਤਰ ਹੈ, ਉਹ ਜਿਹੜੀ ਸਹਾਰਨ ਸ਼ਕਤੀ ਹੈ, ਇਹ ਬਹੁਤ ਵੱਡਾ ਇੱਕ ਬਸਤਰ ਹੈ। ਇਹ ਮਾਰਾ ਖਿਮਾ ਧਾਰ ਲੂ, ਮੈਂ ਆਪ ਜੀ ਤੋਂ ਚੰਗਾ ਬਸਤਰ ਮੰਗਦਾ, ਕੱਪੜਾ ਪਾਲਦਾ ਹਾਂ। ਜਾਂ ਇਸੇ ਤਰ੍ਹਾਂ ਪ੍ਰੇਮ ਰੂਪ ਜਿਹੜਾ ਸ਼ਾਦਨ ਕੀ ਬਸਤਰ, ਮੈਂ ਚੰਗਾ ਮੰਗਦਾ ਹਾਂ। ਪ੍ਰੇਮ ਪਟੋਲਾ ਪੈਸੋ ਦਿੱਤਾ ਟੱਕਣ ਕੂਬਤ ਮੇਰੀ, ਵੀ ਪ੍ਰੇਮ ਰੂਪੀ ਤੋਂ ਰੇਸ਼ਮ ਬਸਤਰ ਮੈਨੂੰ ਦਿੱਤਾ ਹੈ ਮਾਲਕ, ਮੇਰੀ ਇੱਜ਼ਤ ਅਵਰੋਹ ਦਾ ਪੜਦਾ ਟੱਕਣ ਵਾਸਤੇ। ਇਸ ਤਰ੍ਹਾਂ ਇਹ ਪ੍ਰੇਮ ਰੂਪ ਜਿਹੜਾ ਸਭ ਤੋਂ ਵਧੀਆ ਚੰਗਾ ਹੈ ਨਾ, ਇਹ ਬਸਤਰ ਇਹ ਮੈਂ ਮੰਗਦਾ ਹਾਂ। ਅਨਾਜ ਮੰਗੋ ਸੱਤ ਸੀਕਾ, ਹਨ ਆਜ ਆਜ ਨੂੰ ਅੱਜ ਅਜਮਤ ਤੋਂ ਮਾਇਆ ਦਾ ਹੈ। ਇਹ ਜਿਹੜੀ ਆਪਦੀ ਅੱਜ ਕੀ ਜਿਹੜੀ ਮਾਇਆ ਹੈ ਨਾ, ਇਹ ਤੋਂ ਮੈਂ ਅਣਕੀ ਰਹਿਤ ਹੋਣਾ ਮੰਗਦਾ। ਇਹ ਭਗਤੀ ਕਰਦਿਆਂ ਕਰਦਿਆਂ ਕਿਤੇ ਤੇਰਾ ਮੇਰਾ ਜਿਹੜਾ ਮਨ ਹੈ ਨਾ, ਮਾਇਆ ਵਿੱਚ ਨਾ ਲੱਗ ਜਾਏ। ਕਿਉਂਕਿ ਭਗਤੀ ਕਰਦਿਆਂ ਕਰਦਿਆਂ ਕਈ ਵਾਰੀ ਜਿਹੜਾ ਮਨ ਹੈ ਨਾ, ਉਹ ਮਾਇਆ ਮੰਗਦਾ। ਕਹਿੰਦੇ ਮਹਾਰਾਜ, ਮਾਇਆ ਤੋਂ ਰਹਿਤ ਹੋ ਕੇ, ਇੱਛਾ ਤੋਂ ਰਹਿਤ ਹੋ ਕੇ ਨਾ, ਮਾਇਆ ਤੋਂ ਫੇਰ ਮੈਂ ਭਗਤੀ ਕਰਾਂ। ਕਿਉਂਕਿ ਜਿਹੜੀ ਮਾਇਆ ਹੈ, ਇਹ ਵੀ ਜਿਹੜੀ ਜੱਚ ਨਾ, ਇਹ ਤਾਂ ਸਭ ਪੁਆੜਿਆਂ ਦੀ ਜੜ ਹੈ। ਜਿੱਥੇ ਮਾਇਆ ਆ ਗਈ, ਉੱਥੇ ਫਿਰ ਨਾਲ ਹੀ ਉਹ ਦੂਜਾ ਵੀ ਲਾਣਾ ਆ ਜਾਣਾ। ਇਹ ਮਾਇਆ ਦੇ ਜਿਹੜੇ ਕੋਈ ਪੁੱਤ ਪੁੱਤ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਵੀ ਆਉਣਗੇ ਨਾਲ ਹੀ। ਮਹਾਂਪੁਰਸ਼ ਹੁਣੇ ਹੀ ਵਿਚਾਰਾਂ ਹੋ ਰਹੇ ਸੀ ਵੀ ਕਥਾ ਵੇਖਿਆ, ਵਿਚਾਰ ਸ਼ੁਰੂ ਕੀਤੀ ਜਾਏ ਉੱਥੇ। ਉੱਥੇ ਉਹਨਾਂ ਨੇ ਗੱਲ ਹੀ ਇਹਨਾਂ ਤੋਂ ਸ਼ੁਰੂ ਕੀਤੀ, ਕਹਿੰਦੇ ਰੌਲਾ ਗੌਲਾ ਕਾਹਦਾ ਸੰਸਾਰ ਵਿੱਚ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਹੈ। ਉਹ ਸਾਰੀ ਜਿਸੇ ਜਿਸੇ ਮਾਇਆ ਦਾ ਬੋਲਬਾਲਾ ਉੱਥੇ ਹੀ ਹੈ। ਇਸ ਕਰਕੇ ਅੱਜ ਜਿਹੜੀ ਕੋਈ ਮਾਇਆ, ਇਸ ਤੋਂ ਮੈਂ ਰਹਿਤ ਹੋਣਾ ਮੰਗਣਾ, ਇਹਦੀ ਇੱਛਾ ਨਾ ਮੈਨੂੰ ਕਰੇ। ਅਨਾਜ ਮੰਗੋ ਸਤ ਸਿੱਖਾ। ਅੱਜ ਮਹਾਰਾਜ ਇੱਕ ਹੋਰ ਚੀਜ਼ ਮੈਂ ਮੰਗਣਾ, ਉਹ ਕੀ ਹੈ ਮਹਾਰਾਜ? ਸਤ ਸਿੱਖਾ, ਸਤ ਦਾ ਸਿੱਕਾ ਚੱਲੇ, ਯਾਨੀ ਧਰਮ ਦਾ ਰਾਜ ਭਾਗ ਹੋਵੇ। ਇੱਥੇ ਕਲਕਾਲੀ ਰਾਜੇ ਕਾ ਸਾਈ ਧਰਮ ਪਕੂੜਿਆ ਕੂੜੋ ਮਾਲ ਸਤ ਚੰਦਰਮਾ ਦਿਸਾ ਨਹੀਂ ਕਹਿ ਚੜਿਆ ਵਾਲੀ ਗੱਲ ਨਾ ਹੋਵੇ ਵੀ ਰਾਜੇ ਜਿਹੜੇ ਉਹ ਕਸਾਈਆਂ ਵਰਗੇ ਬਣ ਜਾਣ। ਕਲੀ ਕਾਚਾ ਨੂੰ ਚੰਡਾਲ ਕਾ ਧਰ ਹੋਈ, ਜਿੱਥੇ ਇਹ ਹੋ ਗਏ ਲਾਣਾ ਇਕੱਠਾ, ਉੱਥੇ ਭਗਤੀ ਕਿਹਨੇ ਕਰਨੀ ਹੈ? ਇਸ ਕਰਕੇ ਮਹਾਰਾਜ ਇੱਕ ਹੋਰ ਮੈਂ ਮੰਗਦਾ ਵੀ ਮਹਾਰਾਜ ਸੱਤ ਦਾ ਸਿੱਕਾ ਹੋਵੇ, ਯਾਨੀ ਧਰਮ ਦਾ ਰਾਜਪਾਲ, ਧਰਮ ਦਾ ਬੋਲ ਬਾਲਾ ਹੋਵੇ ਹਰ ਪਾਸੇ, ਧਰਮੀ ਲੋਕ ਬਹੁਤੇ ਹੋਣ, ਫਿਰ ਮਹਾਰਾਜ ਮੈਂ ਆਪ ਜੀ ਦੀ ਜਿਹੜੀ ਭਗਤੀ ਬੜੀ ਪ੍ਰਸੰਨਤਾ ਨਾਲ ਕਰ ਸਕਾਂਗਾ। ਇਸੇ ਤਰ੍ਹਾਂ ਭੈ ਦੇ ਸਹਿਤ ਬੜੇ ਪੈਸ ਜੋਗਤ ਆਪ ਜੀ ਦਾ ਮਾਰਾ ਮੈਂ ਗਾਉਣਾ ਮੰਗਦਾ ਹਾਂ ਵੀ ਜਦੋਂ ਵੀ ਆਪ ਜੀ ਦਾ ਕੁਝ ਗਾਇਨ ਕਰਾਂ, ਉਹ ਪੈਰੇ ਸਹਿਤ ਹੋਵਾਂ, ਆਪ ਜੀ ਦੇ ਅਦਰ ਵਿੱਚ ਪੈ ਵਿੱਚ ਰਹਿ ਕੇ ਕੁਝ ਗਾਵਾਂ। ਐਵੇਂ ਨਾ ਜਿਵੇਂ ਮੂੰਹ ਹੈ ਬੁਕੀ ਜਾਵਾਂ, ਬੋਲੀ ਜਾਵਾਂ, ਜਦੋਂ ਕੋਈ ਬੋਲਾਂ ਮਾਰਾ ਪੈ ਅਦਰ ਵਿੱਚ ਆਪ ਜੀ ਦੇ ਸੰਬੰਧ ਵਿੱਚ ਕੁਝ ਗਾਵਾਂ, ਕਥਨ ਕਰਾਂ। ਪੈਰੇ ਸਹਿਤ ਮਾਰਾ ਆਪ ਜੀ ਦਾ ਜਸ ਗਾਉਣਾ ਮੈਂ ਮੰਗਦਾ ਹਾਂ। ਫਿਰ ਮਾਰਾ ਲਾਵੇਰੀ ਜਿਹੜੀ ਲਿਵ ਲਗਾਉਣੀ, ਇਹ ਮੰਗਦਾ ਹਾਂ ਵੀ ਮੇਰੀ ਜਿਹੜੀ ਮਨ ਦੀ ਬਿਰਤੀ ਆਪ ਵਿੱਚ ਲੱਗੀ ਰਹੇ। ਇਸ ਤਰ੍ਹਾਂ ਮਾਰਾ ਸੋਹਣੇ ਢੰਗ ਨਾਲ ਭਗਤੀ ਹੋ ਸਕੇ। ਗੁਰੂ ਮਹਾਰਾਜ ਦਾ ਸਰੂਪ ਆ ਰਿਹਾ, ਆਪਾਂ ਕੁਝ ਮਿੰਟ ਲਈ ਖੜੇ ਹੋ ਜਾਈਏ ਸਤਿਕਾਰ ਲਈ, ਫਿਰ ਆਪਾਂ ਇੱਥੇ ਚੰਗੇਰੀ। ਜੀਵ ਈਸ਼ ਦੀ ਏਕਤਾ ਤੋਂ ਪੈਦਾ ਹੋਈ ਜਿਹੜੀ ਮਹਾਰਾਜ ਤੁਰੀ ਕੀ ਤੁਰੀ ਅਵਸਥਾ ਹੈ, ਜੋ ਬਹੁਤ ਚੰਗੇਰੀ ਕੀ ਚੰਗੀ ਹੈ, ਕਿਉਂਕਿ ਗਿਆਨ ਦੀਆਂ ਸੱਤ ਭੂਮਿਕਾ ਹੈ, ਉਹਨਾਂ ਵਿੱਚੋਂ ਇਹ ਜਿਹੜੀ ਤੁਰੀ ਅਵਸਥਾ ਹੈ ਚੌਥੀ ਭੂਮਿਕਾ ਹੈ ਨਾ, ਤਿੰਨਾਂ ਗੁਣਾਂ ਤੋਂ ਅਤੀਤ ਉੱਪਰਲੀ ਅਵਸਥਾ। ਇਹ ਮਹਾਰਾਜ ਜਿਹੜੀ ਕਿ ਜੀਵ ਇਸ਼ਟੀ ਏਕਤਾ ਤੋਂ ਪੈਦਾ ਹੋਈ ਤੁਰੀ ਅਵਸਥਾ, ਇਹਦੀ ਵੀ ਆਪ ਜੀ ਪਾਸੋਂ ਮੈਂ ਮੰਗ ਕਰਦਾ
ਹਾਂ।
ਮਹਾਰਾਜ ਜਿਹੜਾ ਸ਼ੀਰ ਰੂਪੀ ਘਰ ਹੈ, ਇਹਦੇ ਘਰ ਵਾਲੀ ਕੀ ਹੈ? ਬੁੱਧੀ ਹੈ। ਜੇ ਮਨੁੱਖ ਦੀ ਸਵੱਛ ਬੁੱਧੀ ਹੈ, ਇਹ ਸ਼ੀਰ ਘਰ ਦੀ ਪਾਲਣਾ ਪੋਸਣਾ ਵਧੀਆ ਰਹਿੰਦਾ, ਸ਼ੀਰ ਘਰ ਸਾਫ਼ ਸੁਥਰਾ ਰਹਿੰਦਾ ਹੈ। ਜੇ ਸ਼ੀਰ ਘਰ ਦੀ ਜਿਹੜੀ ਬੁੱਧੀ ਨੀ ਨਾ ਚੰਗੀ ਹੈ, ਇਹ ਘਰ ਵਾਲੀ ਸਿਆਣੀ ਨੀ, ਇੱਥੇ ਗੰਦ ਫੈਲੂਗਾ, ਇੱਥੇ ਸ਼ਰਾਬਾਂ ਮੀਟ ਮਾਸ ਸਭ ਕੁਛ ਆਊ। ਜੇ ਘਰ ਵਾਲੀ ਬੁੱਧੀ ਚੰਗੀ ਹੈ, ਫਿਰ ਨੀ, ਫਿਰ ਸਫਾਈ ਰਹੂਗੀ। ਇਸ ਕਰਕੇ ਜਾਣੀ ਜਿੱਥੇ ਬਾਹਰਲੀ ਇਸਤਰੀ ਸਿਆਣੀ ਹੈ, ਉੱਥੇ ਇਹ ਅੰਦਰਲੀ ਘਰ ਵਾਲੀ ਬੁੱਧੀ ਸਿਆਣੀ, ਇਹ ਮਹਾਰਾਜ ਮੈਂ ਸਵੱਛ ਬੁੱਧੀ ਜਿਹੜੀ ਹੈ ਨਾ ਆਤਮ ਵਿਸ਼ੈਣੀ ਬੁੱਧ ਹੈ, ਆਪ ਜੀ ਲਖਤਾ ਕਰਨ ਵਾਲੀ ਬੁੱਧ ਹੈ, ਇਹ ਮਹਾਰਾਜ ਮੈਂ ਸਭ ਤੋਂ ਚੰਗੀ ਮੰਗਦਾ ਹਾਂ। ਆਪ ਜੀ ਦਾ ਜਿਹੜਾ ਜਨ ਦਾਸ ਇਹ ਚੀਜ਼ਾਂ ਮਹਾਰਾ ਭਗਤੀ ਲਈ ਸਹਾਇਕ ਹਨ, ਇਹ ਮਹਾਰਾ ਮੈਂ ਮੰਗ ਕੇ ਆਪ ਜੀ ਦੇ ਪਾਸੋਂ ਲੈਂਦਾ ਹਾਂ, ਇਹ ਮਹਾਰਾ ਕਿਰਪਾ ਕਰਕੇ ਮੈਨੂੰ ਆਪ ਜੀ ਭਗਤੀ ਵਾਸਤੇ ਚੀਜ਼ਾਂ ਦੀ ਬਖਸ਼ਿਸ਼ ਕਰ ਦਿਓ। ਜਿੱਥੇ ਬਾਹਰਲੀਆਂ ਛੀਣ ਵਾਵਾਤ ਲਈ ਤੇ ਦੂਸਰਿਆਂ ਦੇ ਮਦਦ ਕਰਨ ਲਈ, ਦੂਸਰਿਆਂ ਤੋਂ ਆਸ਼ੀਰਵਾਦਾਂ ਲੈਣ ਲਈ ਇਹ ਚੀਜ਼ਾਂ ਦੀ ਲੋੜ ਹੈ। ਅੰਦਰਲੀਆਂ ਮਹਾਰਾ ਇਹ ਜਿਹੜੀਆਂ ਕੋਈ ਵਿਘਨਕਾਰੀ ਹਨ ਤੇ ਕੁਝ ਸਹਾਇਕ ਹਨ, ਉਹਨਾਂ ਦੀ ਵੀ ਜਾਚਨਾਵਾਂ ਕਰਦਾ ਹਾਂ ਤੇ ਇਸ ਤਰ੍ਹਾਂ ਉਹ ਵਿਵਹਾਰ ਸਿੱਧ ਕਰਨ ਲਈ ਵੀ ਕੋਈ ਜਾਚਨਾ ਹੈ, ਪਰਿਵਾਰ ਸਿੱਧ ਕਰਨ ਲਈ ਵੀ ਕੋਈ ਜਾਚਨਾ ਹੈ। ਇਹ ਦੋਵੇਂ ਚੀਜ਼ਾਂ ਦੀ ਪ੍ਰਾਪਤੀ ਹੈ। ਫਿਰ ਮਨੁੱਖ ਬੇਫਿਕਰ ਹੋ ਕੇ ਪਰਮੇਸ਼ੁਰ ਦੀ ਭਗਤੀ ਕਰਕੇ ਤੇ ਸਫਲਤਾ ਹਾਸਲ ਕਰ ਸਕਦਾ ਹੈ। ਇਹ ਦੋਵਾਂ ਵਿੱਚੋਂ ਕੋਈ ਨਾ ਕੋਈ ਨੂਨ ਤਾਂ ਅੰਦਰਲੀਆਂ ਤੇ ਬਾਹਰਲੀਆਂ ਵਿੱਚੋਂ ਭਗਤੀ ਕੀਤੀ ਸਫਲ ਨਹੀਂ ਹੋ ਸਕਦੀ ਹੈ। ਭਾਵੇਂ ਇਹ ਜਿਹੜਾ ਸ਼ਬਦ ਇਹ ਭਗਤੀ ਕਰਨ ਦੇ ਸੰਬੰਧ ਵਿੱਚ ਹੀ, ਪਰ ਕਈ ਵਾਰੀ ਉਹ ਖਿਆਲ ਹੁੰਦਾ ਵੀ ਇਹ ਕੋਈ ਚੀਜ਼ਾਂ ਮੰਗਣ ਵਾਲੀਆਂ, ਇਹਦੇ ਵਿੱਚ ਕੀ ਪਰਮਾਰਥ ਦੀ ਵਿਚਾਰ ਹੈ, ਇਹ ਘਿਓ ਮੰਗ ਲਿਆ ਜੀ, ਆਟਾ ਮੰਗ ਲਿਆ ਜੀ, ਇਸ ਕਰਕੇ ਕਹਿੰਦੇ ਇਹ ਬਾਣੀ ਦਾ ਹਿੱਸਾ ਨਹੀਂ ਹੈ। ਜਿਹੜੇ ਕੋਈ ਆਪਸ ਉੜਗੇ ਲੋਕ ਹੈ ਨਾ, ਇਹਨਾਂ ਦੀ ਮੱਤ ਮਾਰੀ ਹੈ, ਜਿਹਨਾਂ ਨੂੰ ਕੋਈ ਪੈਸੇ ਦੇ ਦਿੱਤੇ, ਲੋਕਾਂ ਨੇ ਗੱਫੇ ਦੇ ਦਿੱਤੇ, ਉਹ ਫਿਰ ਉਹੀ ਕੋਈ ਧੰਦਾ ਕੱਢ ਰਹੇ ਨੇ। ਇਸ ਕਰਕੇ ਇਹਦੇ ਵਿੱਚ ਜਿਹੜੀ ਪਰਮਾਰਥ ਦੀ ਵਿਚਾਰ ਵੀ ਹੈ, ਭਗਤੀ ਵੀ ਜੋ ਸਹਾਇਕ ਵਸਤੂਆਂ ਹਨ ਉਹ ਅੰਤਰੀ ਰੂਪ ਦੇ ਦਰਸਾਈਆਂ ਗਈਆਂ ਹਨ, ਇਸ ਕਰਕੇ ਪਰਮਾਰਥ ਦੀ ਵਿਚਾਰ ਵੀ ਹੈ। ਸਿਰਫ ਦਾਲ ਰੋਟੀ ਤੇ ਘਿਓ ਦੀ ਜੋੜੇ ਤੇ ਜੁੱਤੀ ਵਸਤਰ ਦੀ ਗੱਲ ਨਹੀਂ ਇੱਥੇ। ਜਿਵੇਂ ਰਾਗ ਮਾੜਾ ਸੰਬੰਧੀ ਵੀ ਉਹ ਖਿਆਲ ਕਰਦੇ ਆ, ਕਹਿੰਦੇ ਇਹਦੇ ਵਿੱਚ ਕੀ ਪਰਮਾਰਥ ਦੀ ਵਿਚਾਰ ਹੈ, ਉਹਦੇ ਵਿੱਚ ਵੀ ਬੜੀ ਤਕੜੀ ਵਿਚਾਰ ਹੈ। ਉਹ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਨੇ ਜਿਹੜੇ ਕੋਈ ਕਹਿੰਦੇ ਸੀ ਇਹਦੇ ਵਿੱਚ ਕੀ ਪਰਮਾਰਥ ਦੀ ਵਿਚਾਰ, ਫਿਰ ਅੰਤਰੀ ਰੂਪ ਦੇ ਵਿੱਚ ਉਹਦੇ ਅਰਥ ਕਰਕੇ ਜਦੋਂ ਸੁਣਾਏ ਸੰਸਾਰਿਆਂ ਦੇ ਸਿਰ ਝੁਕੇ, ਕਹਿੰਦੇ ਵੀ ਅਸੀਂ ਤਾਂ ਸਮਝਦੇ ਸੀ ਐਵੇਂ ਰਾਗਾਂ ਰਾਗਣੀਆਂ ਤੇ ਨਾ, ਇਹਦੇ ਵਿੱਚ ਤਾਂ ਬੜਾ ਗਿਆਨ ਹੈ। ਇਸ ਤਰ੍ਹਾਂ ਇਹ ਜਿਹੜੇ ਸ਼ਬਦ ਇਹੋ ਜਿਹੇ ਆ, ਪਹਿਲਾ ਪੂਤ ਪਿਛਿਆਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ ਜਾਓ, ਫਿਰ ਬਾਬੀ ਪਲ ਪਕਾਵਜ ਕੂਆ ਤਾਲ ਵਜਾਰਾ, ਸਾਸ ਕੀ ਦੁਹੀ ਸਸਰ ਕੀ ਨਾਈ, ਜੇਠ ਕਾ ਨਾਮ ਜੜੋ ਰੇ, ਸੁਖੀ ਸਹੇਲੀ ਨੰਦ ਗਹੇਲੀ, ਦੇਵਰ ਕਾ ਗ੍ਰਹਿ ਜਰੋ ਰੇ। ਇਹ ਬਾਹਰੋਂ ਬਾਹਰੋਂ ਜਦ ਦੇਖ ਦੋ ਕਿਹਦਾ, ਉਹ ਕਹਿੰਦੇ ਇਹ ਕੋਈ ਬਾਣੀ ਹੈ। ਅੰਤਰੀ ਰੂਪ ਦੇ ਵਿੱਚ ਪਰਮਾਰਥ ਦੀ ਵਿਚਾਰ ਕੋਈ ਉਹ ਕੋਈ ਸੁਣਦਾ ਹੈ, ਫਿਰ ਕਹਿੰਦਾ ਵੀ ਹੱਦ ਹੋ ਗਈ, ਇੰਨਾ ਇਹਦੇ ਵਿੱਚ ਮਹਾਨ ਗਿਆਨ। ਇਸ ਸਾਹਿਬ ਭਗਤ ਧੰਨਾ ਜੀ ਦਾ ਜਿਹੜਾ ਸ਼ਬਦ ਹੈ, ਬਾਹਰਲੇ ਵਿਵਹਾਰ ਨੂੰ ਸਿੱਧ ਕਰਨ ਵਾਸਤੇ ਕੁਝ ਗੱਲਾਂ ਐਸੀਆਂ ਜਿਨ੍ਹਾਂ ਨੂੰ ਸੁਣ ਕੇ ਸ਼ੱਕ ਸ਼ੁਭਾ ਹੋ ਸਕਦੀ, ਪਰਮਾਰਥ ਦੀਆਂ ਵਿਚਾਰਾਂ ਨੂੰ ਸੁਣ ਕੇ ਸਗੋਂ ਸਾਰੀਆਂ ਸ਼ੰਕਾਂ ਨਿਵਰਤ ਹੋਣਗੀਆਂ। ਵੱਲੋਂ ਸਮਾਂ ਉਫਰੀ ਜਾ ਰਿਹਾ ਹੈ, ਅਖੰਡ ਪਾਠ ਪ੍ਰਾਰੰਭ ਹੋ ਗਏ, ਉਹ ਵੀ ਨੇੜੇ ਆਏ ਹੋਏ ਹੈ। ਸ਼ਬਦ
ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਕਸਰੀ
ਧਾਰਨ ਸਿੱਖ ਨੂੰ ਜਿੰਦਾ ਲੋਕ ਨਹੀਂ ਕਰਦੇ, ਕਿਰਪਾਲ ਹੈ ਤੇ ਧਰਮ ਸਕਾਮ ਹੈ, ਅੱਜ ਸਭ ਸਮਾਨ ਸਮੇਂ।